ਅਗਲੀ ਪੌੜੀ ਵਿੱਚ ਜਿਹੜੀ ਪਹਿਲੀ ਵਾਰ ਦੀ 39ਵੀਂ ਪੌੜੀ ਹੈ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਫਿਰ ਆਲੇ ਦੁਆਲੇ ਨੇੜੇ ਤੇੜੇ ਕਰਤਾਰਪੁਰ ਤੋਂ ਚੱਲ ਕੇ ਜਦੋਂ ਦੁਨੀਆਂ ਨੂੰ ਤਾਰਨ ਵਾਸਤੇ ਜਾਂਦੇ ਆ, ਪ੍ਰਚਾਰ ਕਰ ਰਹੇ ਆ, ਉਦੋਂ ਦਾ ਜ਼ਿਕਰ ਹੁਣ ਭਾਈ ਗੁਰਦਾਸ ਜੀ ਕਰ ਰਹੇ ਵੀ ਕਿੱਥੇ ਕਿੱਥੇ ਕਿਵੇਂ ਕਿਵੇਂ ਗੁਰੂ ਨਾਨਕ ਦੇਵ ਪਾਤਸ਼ਾਹ ਨਾਲੇ ਕਰਤਾਰਪੁਰ ਸਾਹਿਬ ਵਿੱਚ ਰਹੇ ਆ ਤੇ ਨੇੜੇ ਨੇੜੇ ਹੋਰ ਕਿੱਥੇ ਪ੍ਰਚਾਰ ਕਰਨ ਵਾਸਤੇ ਜਾ ਰਹੇ ਆ। ਸਿੱਖੀ ਦਾ ਪ੍ਰਚਾਰ ਟੁੱਟਿਆਂ ਨੂੰ ਪਰਮਾਤਮਾ ਨਾਲ ਜੋੜਨ ਵਾਸਤੇ ਬਚਨ ਵਰਤਿਆ, ਮੇਲਾ ਸੁਣ ਸ਼ਿਵ ਰਾਤ ਦਾ ਬਾਬਾ ਅਚਲ ਵਟਾਲੇ ਆਈ, ਦਰਸ਼ਨ ਵੇਖਣ ਕਾਰਨੇ ਸਗਲੀ ਉਲਟ ਪਈ ਲੋਕਾਈ, ਲੱਗੀ ਬਰਸਣ ਲਛਮੀ ਰਿੱਧ ਸਿੱਧ ਨੌ ਨਿੱਧ ਸਵਾਈ, ਜੋਗੀ ਦੇਖ ਚਲਿੱਤਰ ਨੂੰ ਮਨ ਵਿੱਚ ਰਿਸਕ ਕਨੇਰੀ ਖਾਈ, ਭਗਤੀਆ ਪਾਈ ਭਗਤ ਆਣ ਲੋਟਾ ਜੋਗੀ ਲਿਆ ਛਪਾਈ, ਭਗਤੀਆਂ ਗਈ ਭਗਤ ਭੁੱਲ ਲੋਟੇ ਅੰਦਰ ਸੁਰਤ ਭੁਲਾਈ, ਬਾਬਾ ਜਾਣੀ ਜਾਣ ਪੁਰਖ ਕੱਢਿਆ ਲੋਟਾ ਜਹਾਂ ਲੁਕਾਈ, ਵੇਖ ਚਲਿੱਤਰ ਜੋਗੀ ਖੁਨਸਾਈ, ਵੇਖ ਚਲਿੱਤਰ ਜੋਗੀ ਖੁਨਸਾਈ। ਉਹਨਾਂ ਦਿਨਾਂ ਵਿੱਚ ਬਟਾਲੇ ਦੇ ਕੋਲ ਜਿਹੜਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਬਟਾਲਾ ਨਗਰ ਹੈ, ਉਹਦੇ ਨੇੜੇ ਇੱਕ ਨਗਰ ਹੈ, ਉਹਦਾ ਨਾਂ ਹੈ ਬਟਾਲੇ ਦੇ ਨਾਲ ਅਚਲ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਬੜਾ ਸੁੰਦਰ ਅਸਥਾਨ ਉੱਥੇ ਬਣਿਆ ਹੋਇਆ, ਨਾਲ ਉਹਨਾਂ ਜੋਗੀਆਂ ਦਾ ਵੀ, ਸਿੱਧਾਂ ਦਾ ਵੀ ਜਿਹੜਾ ਮੰਦਿਰ ਆ ਉਹ ਵੀ ਬਣਿਆ ਹੋਇਆ। ਭਾਈ ਗੁਰਦਾਸ ਜੀ ਬਚਨ ਵਰਤ ਰਹੇ ਨੇ, ਕਹਿਣ ਲੱਗੇ ਮੇਲਾ ਸੁਣ ਸ਼ਿਵਰਾਤ ਦਾ। ਸ਼ਿਵਰਾਤਰੀ ਵਾਲੇ ਦਿਨ ਉੱਥੇ ਜਿਹੜੇ ਜੋਗੀ ਸੀ ਉਹ ਮੇਲਾ ਲਾਉਂਦੇ ਸੀ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇੱਕ ਢੰਗ ਤਰੀਕਾ ਬੜਾ ਪਿਆਰਾ ਸੀ ਮੇਰੇ ਸ਼ਹਿਨਸ਼ਾਹ ਦਾ। ਜਿੱਥੇ ਬਹੁਤੇ ਲੋਕ ਇਕੱਠੇ ਹੋਏ ਹੁੰਦੇ ਸੀ, ਮਹਾਰਾਜ ਉਸ ਜਗ੍ਹਾ ਦੇ ਉੱਤੇ ਜਾਂਦੇ ਸੀ। ਜਿਵੇਂ ਦਲੀਲ ਦੇ ਤੌਰ ਤੇ ਅੱਜ ਇਹ ਵਚਨ ਆਇਆ ਕਿ ਜਦੋਂ ਮਹਾਰਾਜ ਬਟਾਲੇ ਦੇ ਨੇੜੇ ਅਚਲ ਗਏ ਆ ਤਾਂ ਉਹ ਸ਼ਿਵਰਾਤਰੀ ਵਾਲੇ ਦਿਨ ਗਏ। ਸ਼ਿਵਰਾਤਰੀ ਵਾਲੇ ਦਿਨ ਜਾਣ ਦਾ ਮਤਲਬ ਸੀਗਾ ਵੀ ਉਸ ਦਿਨ ਜਿਹੜੇ ਜੋਗੀ ਲੋਕ ਆ ਉਹ ਸ਼ਿਵਜੀ ਦਾ ਦਿਹਾੜਾ, ਆਪਣੇ ਜਿਸ ਨੂੰ ਉਹ ਮੰਨਦੇ ਆ ਸ਼ਿਵਜੀ ਨੂੰ, ਮਹਾਦੇਵ ਨੂੰ, ਉਹਦਾ ਦਿਹਾੜਾ ਉਹ ਮਨਾਉਂਦੇ ਆ। ਉੱਥੇ ਸਾਰੇ ਦੇ ਸਾਰੇ ਜੋਗੀ ਇਕੱਠੇ ਹੋਏ ਹੋਣਗੇ ਤੇ ਗੁਰੂ ਨਾਨਕ ਦੇਵ ਸਾਹਿਬ ਦਾ ਭਾਵ ਸੀ ਕਿ ਸਾਨੂੰ ਬਹੁਤਿਆਂ ਨਾਲ ਮਿਲਣ ਦਾ ਮੌਕਾ ਮਿਲ ਜਾਏਗਾ ਤੇ ਕੁਝ ਸਮੇਂ ਚ ਬਹੁਤਿਆਂ ਦਾ ਪਾਰ ਉਤਾਰਾ ਹੋ ਜਾਏਗਾ। ਜਿਵੇਂ ਮਹਾਰਾਜ ਹਰਿਦੁਆਰ ਗਏ, ਹਰਿਦੁਆਰ ਸਤਿਗੁਰੂ ਜੀ ਵਿਸਾਖੀ ਵਾਲੇ ਦਿਨ ਗਏ। ਵਿਸਾਖੀ ਵਾਲੇ ਦਿਨ ਦਾ ਮਤਲਬ ਸੀ ਵੀ ਆਮ ਹਿੰਦੂ ਮਤ ਦੇ ਲੋਕ ਹੈ ਜਿਹੜੇ ਉਹ ਵਿਸਾਖੀ ਵਾਲੇ ਦਿਨ ਹਰਿਦੁਆਰ ਜਾ ਕੇ ਇਸ਼ਨਾਨ ਕਰਦੇ ਆ ਗੰਗਾ ਚ। ਜਦੋਂ ਮਹਾਰਾਜ ਮੱਕੇ ਗਏ ਗੁਰੂ ਨਾਨਕ ਦੇਵ ਪਾਤਸ਼ਾਹ ਜੀ, ਤੇ ਮੱਕੇ ਉਹਨਾਂ ਦਿਨਾਂ ਵਿੱਚ ਗਏ ਜਿਨ੍ਹਾਂ ਲੋਕਾਂ ਵਿੱਚ ਹਾਜੀ ਹੱਜ ਕਰਨ ਵਾਸਤੇ ਜਾਂਦੇ ਸੀ, ਕਿ ਉਸ ਜਗ੍ਹਾ ਦੇ ਉੱਤੇ ਕੋਈ ਐਸਾ ਮੇਲਾ ਐਸਾ ਇਕੱਠ ਹੋਇਆ ਹੋਵੇ ਜਿਸ ਦੇ ਉੱਤੇ ਜ਼ਿਆਦਾ ਲੋਕਾਂ ਨਾਲ ਸਾਡਾ ਵਾਹ ਹੋਵੇ ਤੇ ਅਸੀਂ ਬਹੁਤੇ ਲੋਕਾਂ ਨੂੰ ਪਰਮੇਸ਼ਰ ਦੇ ਨਾਲ ਜੋੜ ਸਕੀਏ। ਕੁਰਸ਼ੇਤਰ ਵੀ ਮਹਾਰਾਜ ਸੱਚੇ ਪਾਤਸ਼ਾਹ ਜਾਣ, ਬਟਾਲੇ ਵੀ ਜਾਣ, ਮੱਕੇ ਵੀ ਜਾਣ, ਬਨਾਰਸ ਵੀ ਜਾਣ, ਜਗਨਨਾਥਪੁਰੀ ਵੀ ਜਾਣ। ਸਤਿਗੁਰੂ ਜੀ ਦਾ ਭਾਵ ਇਹ ਸੀਗਾ ਕਿ ਜਿਸ ਜਗ੍ਹਾ ਦੇ ਉੱਤੇ ਬਹੁਤੇ ਲੋਕਾਂ ਦਾ ਇਕੱਠ ਹੋਵੇ ਤਾਂ ਕਿ ਜ਼ਿਆਦਾ ਲੋਕਾਂ ਨੂੰ ਗੁਰਦਿੱਖਿਆ ਦਿੱਤੀ ਜਾ ਸਕੇ। ਹੁਣ ਦਾਤਾ ਜੀ ਕਿੱਥੇ ਗਏ? ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ। ਸ਼ਿਵਰਾਤਰੀ ਦਾ ਮੇਲਾ ਸੁਣ ਕੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਮੇਰਾ ਬਾਬਾ ਅਚਲ ਬਟਾਲੇ ਆਇਆ। ਦਰਸ਼ਨ ਦੇਖਣ ਕਾਰਨੇ ਸਗਲੀ ਉਲਟ ਪਈ ਲੋਕਾਈ, ਦੁਨੀਆਂ ਨੂੰ ਪਤਾ ਲੱਗਾ ਜਦੋਂ ਆਲੇ ਦੁਆਲੇ ਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਆਏ। ਹੁਣ ਇੱਥੇ ਇੱਕ ਹੋਰ ਬੇਨਤੀ ਕਰਦੇ ਹਾਂ, ਇੱਥੇ ਇੱਕ ਕਾਰਨ ਹੋਰ ਵੀ ਜੇ, ਜਿਹੜਾ ਬਟਾਲਾ ਨਗਰ ਹੈ ਨਾ, ਅਚਲ ਤੇ ਬਟਾਲਾ ਬਿਲਕੁਲ ਨਾਲ ਨਾਲ ਥੋੜੇ ਜਿਹੇ ਕਿਲੋਮੀਟਰਾਂ ਦਾ ਫਰਕ ਹੈ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਸਹੁਰੇ ਨੇ ਬਟਾਲੇ ਨਗਰ ਦੇ ਵਿੱਚ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਮਹਿਲ, ਉਹਨਾਂ ਦੇ ਘਰੋਂ ਉਹਨਾਂ ਦੀ ਸਪਤਨੀ ਸਤਿਕਾਰਯੋਗ ਮਾਤਾ ਸੁਲੱਖਣੀ ਉਹ ਬਟਾਲੇ ਨਗਰ ਦੇ ਸਨ। ਇਸ ਕਰਕੇ ਵੀ ਸੰਗਤਾਂ ਸਾਰੀਆਂ ਉਹਨਾਂ ਨੂੰ ਜਾਣਦੀਆਂ ਸਤਿਗੁਰੂ ਪਾਤਸ਼ਾਹ ਜੀ ਨੂੰ। ਫਿਰ ਘਰ ਘਰ ਬਾਬਾ ਗਾਹ ਵੀ ਆਪਾਂ ਪਿੱਛੇ ਵਰਣਨ ਕਰ ਚੁੱਕੇ ਹਾਂ, ਗੁਰੂ ਨਾਨਕ ਦੇਵ ਸਾਹਿਬ ਦਾ ਡੰਕਾ ਤੇ ਸਾਰੇ ਸੰਸਾਰ ਵਿੱਚ ਵੱਜ ਰਿਹਾ ਸੀ। ਇਸ ਲਈ ਦਰਸ਼ਨ ਵੇਖਣ ਕਾਰਨੇ ਸਗਲੀ ਉਲਟ ਪਈ ਲੁਕਾਈ, ਸਾਰੀ ਲੁਕਾਈ, ਸਾਰੇ ਲੋਕ ਭੱਜ ਪਏ, ਦੌੜ ਪਏ ਇਧਰਲੇ ਪਾਸੇ ਨੂੰ, ਪਈ ਅਚਲ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਏ। ਲੱਗੀ ਬਰਸਣ ਲਛਮੀ ਰਿੱਧ ਸਿੱਧ ਨੌ ਨਿੱਧ ਸਵਾਈ, ਮਾਇਆ ਦੀ ਵਰਖਾ ਹੋਣ ਲੱਗ ਪਈ, ਰਿਧੀਆਂ ਸਿੱਧੀਆਂ ਨੌ ਨਿਧੀਆਂ ਦਿਨੋਂ ਦਿਨ ਦਿਨੋਂ ਦਿਨ ਵਧੀਕ ਹੋਣ ਲੱਗ ਪਈਆਂ, ਬੜੀਆਂ ਸ਼ਹਿਬਰਾਂ ਲੱਗ ਗਈਆਂ ਗੁਰੂ ਨਾਨਕ ਦੇਵ ਸਾਹਿਬ ਦੇ ਚਰਨਾਂ ਚ। ਜੋਗੀ ਦੇਖ ਚਲਿੱਤਰ ਨੂੰ ਮਨ ਵਿੱਚ ਰਿਸਕ ਘਨੇਰੀ ਖਾਈ। ਜੋਗੀਆਂ ਨੇ ਵੇਖਿਆ ਜਦੋਂ ਸਿੱਧਾਂ ਨੇ, ਹੈਰਾਨ ਹੋ ਗਏ ਉਹ। ਇਹ ਕੌਤਕ ਜਦੋਂ ਤੱਕਿਆ ਵੀ ਗੁਰੂ ਨਾਨਕ ਦੇਵ ਸਾਹਿਬ ਨੂੰ ਸਾਰੇ ਨਮਸਕਾਰਾਂ ਕਰ ਰਹੇ। ਮੇਲਾ ਅਸੀਂ ਲਾਇਆ ਇੱਥੇ, ਨਮਸਕਾਰਾਂ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਦੁਨੀਆ ਕਰ ਰਹੀ। ਮੰਗੀਆਂ ਮੁਰਾਦਾਂ ਗੁਰੂ ਨਾਨਕ ਦੇਵ ਸਾਹਿਬ ਦੇ ਕੋਲੋਂ ਲੈ ਕੇ ਜਾ ਰਹੇ ਹਾਂ। ਮਾਇਆ ਧਨ ਆਦਿਕ ਸਾਰਾ ਕੁਛ ਪਿਟਾਵਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਚੜ ਰਹੀ ਹਾਂ। ਇਹਦੇ ਨਾਲ ਹੁਣ ਕੀ ਹੋਇਆ, ਜੋਗੀ ਦੇਖ ਚਲਿੱਤਰ ਨੂੰ, ਮਨ ਵਿੱਚ ਰਿਸਕ ਘਨੇਰੀ ਖਾਈ, ਉਹਨਾਂ ਨੇ ਮਨ ਵਿੱਚ ਘਣੀ ਈਰਖਾ ਖਾਧੀ। ਖਿਮਾ ਕਰਿਓ ਸਾਧ ਸੰਗਤ ਚੇਤੇ ਰੱਖਿਓ, ਕਈ ਵਾਰੀ ਬੰਦਾ ਆਪਣੇ ਦੁੱਖਾਂ ਤੋਂ ਇੰਨਾ ਦੁਖੀ ਨਹੀਂ ਹੁੰਦਾ, ਕਈ ਵਾਰੀ ਦੂਸਰੇ ਦੇ ਸੁੱਖਾਂ ਤੋਂ ਵੀ ਦੁਖੀ ਹੋ ਜਾਂਦਾ। ਇਸ ਦੇ ਪਾਸ ਆ ਸੁੱਖ ਹੈ, ਮੇਰੇ ਕੋਲ ਕਿਉਂ ਨਹੀਂ? ਆਪਣੀ ਵਡਿਆਈ ਤੇ ਥੋੜੀ ਹੈ, ਤੇ ਹੋ ਸਕਦਾ ਇੰਨਾ ਇਹਦੇ ਤੋਂ ਦੁਖੀ ਨਾ ਹੋਵੇ, ਦੂਜੇ ਦੀ ਬਹੁਤੀ ਵਡਿਆਈ ਦੇਖ ਕੇ ਵੀ ਦੁਖੀ ਹੋ ਜਾਂਦਾ। ਇਸ ਕੋਲ ਇੰਨੀ ਵਡਿਆਈ, ਇਸ ਦਾ ਇੰਨਾ ਸਤਿਕਾਰ, ਇਸ ਦੀ ਇੰਨੀ ਮਹਿਮਾ, ਇੰਨੀਆਂ ਸੰਗਤਾਂ ਇੱਥੇ ਜਾ ਰਹੀਆਂ, ਇਹਦੇ ਤੋਂ ਵੀ ਬੰਦਾ ਤੰਗ ਹੋ ਜਾਂਦਾ ਕਿ ਮੇਰੇ ਕੋਲ ਇਹ ਕੁਛ ਕਿਉਂ ਨਹੀਂ ਹੈ? ਇਸ ਪਾਸ ਆ ਸੁੱਖ ਹੈ, ਇਹਦੇ ਕੋਲ ਆ ਖੁਸ਼ੀ ਹੈ, ਇਸ ਇਨਸਾਨ ਦੇ ਕੋਲ ਆ ਕਾਰੋਬਾਰ ਹੈ, ਮੇਰੇ ਕੋਲ ਕਿਉਂ ਨਹੀਂ ਹੈ? ਕਦੇ ਕਦੇ ਬੰਦਾ, ਕਦੇ ਕਦੇ ਇਨਸਾਨ ਦੀ ਫਿਤਰਤ ਹੈ, ਦੂਸਰਿਆਂ ਦੇ ਸੁੱਖਾਂ ਤੇ ਖੁਸ਼ੀਆਂ ਤੋਂ ਵੀ ਮਾਫ਼ ਕਰਨਾ, ਬੰਦਾ ਦੁਖੀ ਹੋ ਜਾਂਦਾ ਜੀ। ਜੋਗੀਆਂ ਦੀ ਵੀ ਇਹੋ ਹਾਲਤ ਜੀ। ਜੋਗੀ ਦੇਖ ਚਲਿੱਤਰ ਨੂੰ, ਮਨ ਵਿੱਚ ਰਿਸਕ ਘਨੇਰੀ ਖਾਈ। ਗੁਰੂ ਨਾਨਕ ਦੇਵ ਸਾਹਿਬ ਦੀ ਵਡਿਆਈ ਵੇਖ ਕੇ, ਕੌਤਕ ਤੇ ਮਹਿਮਾ ਵੇਖ ਕੇ, ਮਨ ਵਿੱਚ ਉਹਨਾਂ ਨੇ ਬੜੀ ਈਰਖਾ ਖਾਧੀ ਜੋਗੀਆਂ। ਫਿਰ ਭਾਈ ਸਾਹਿਬ ਜੀ ਲਿਖਦੇ, ਭਗਤੀਆ ਪਾਈ ਭਗਤ ਆਣ, ਲੋਟਾ ਜੋਗੀ ਲਿਆ ਛਪਾਈ। ਉਹ ਜਿਹੜੇ ਜੋਗੀ ਸੀ, ਹੁਣ ਮੇਲਾ ਲੱਗਾ ਉੱਥੇ, ਰਾਸ ਧਾਰੀਏ ਵੀ ਉੱਥੇ ਆਣ ਕੇ ਰਾਸਾਂ ਪਾਉਂਦੇ ਸੀ, ਤਰ੍ਹਾਂ ਤਰ੍ਹਾਂ ਦੇ ਭੇਖ ਬਣਾ ਕੇ ਨੱਚਦੇ ਸੀ, ਤਰ੍ਹਾਂ ਤਰ੍ਹਾਂ ਦੇ ਲਿਬਾਸ ਪਾ ਕੇ, ਕੋਈ ਕ੍ਰਿਸ਼ਨ ਬਣ ਗਿਆ, ਕੋਈ ਰਾਮ ਬਣ ਗਿਆ, ਕੋਈ ਸੀਤਾ ਬਣ ਗਿਆ, ਕਿਸੇ ਨੇ ਕਿਸੇ ਦਾ ਰੂਪ ਧਾਰ ਲਿਆ, ਕਿਸੇ ਨੇ ਕਿਸੇ ਦਾ ਰੂਪ ਧਾਰ ਲਿਆ, ਕਿਸੇ ਨੇ ਕਿਸੇ ਤਰ੍ਹਾਂ ਦੇ ਕੱਪੜੇ ਪਾ ਲਏ, ਕਿਸੇ ਨੇ ਕਿਸੇ ਤਰ੍ਹਾਂ ਦੇ ਵਸਤਰ ਪਾ ਕੇ, ਵੱਖ ਵੱਖ ਭੇਖ ਧਾਰ ਕੇ ਰਾਸ ਧਾਰੀਏ ਉਹਨਾਂ ਨੂੰ ਕਹਿੰਦੇ ਸੀ। ਰਾਸ ਧਾਰੀਏ ਉਹ ਨੱਚਦੇ ਸੀ, ਟੱਪਦੇ ਸੀ, ਕੇਵਲ ਮਾਇਆ ਵਾਸਤੇ, ਚਾਰ ਟਕਿਆਂ ਦੀ ਖਾਤਰ। ਹੁਣ ਕੀ ਹੋਇਆ, ਕਹਿੰਦੇ ਰਾਸ ਧਾਰੀਆਂ ਨੇ ਆ ਕੇ ਰਾਸ ਪਾਈ ਤੇ ਉਹਨਾਂ ਦਾ ਲੋਟਾ ਜੋਗੀਆਂ ਨੇ ਛਪਾ ਲਿਆ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਉੱਥੇ ਨੇ। ਉਹ ਹੁਣ ਸੋਚਦੇ ਆ, ਸਾਰੇ ਜਿਹੜੇ ਜੋਗੀ ਆ ਉਹ ਵੀ ਹੁਣ ਤੱਕਦੇ ਆ ਵੀ ਇਹ ਗੁਰੂ ਨਾਨਕ ਦੇਵ ਮਹਾਰਾਜ ਸਾਡੇ ਅੱਗੇ ਬੈਠ ਕੇ ਕਿਉਂ ਨਹੀਂ ਕੀਰਤਨ ਕਰਦੇ, ਸਾਡੇ ਅੱਗੇ ਬੈਠ ਕੇ ਕਿਉਂ ਨਹੀਂ ਬਾਣੀ ਪੜ੍ਹਦੇ, ਸਾਡੇ ਅੱਗੇ ਬਹਿ ਕੇ ਸਾਡੀ ਸਿਫਤ ਕਿਉਂ ਨਹੀਂ ਕਰਦੇ? ਗੁਰੂ ਨਾਨਕ ਦੇਵ ਸਾਹਿਬ ਦੀ ਦੁਨੀਆਂ ਵਿੱਚ ਸਿਫਤ ਹੋ ਰਹੀ ਆ। ਹੁਣ ਉਹਨਾਂ ਦਾ ਜਿਹੜਾ ਲੋਟਾ ਸੀ ਨਾ, ਬਰਤਨ ਸੀ, ਉਹ ਜੋਗੀਆਂ ਲੁਕਾ ਲਿਆ। ਭਗਤੀਆਂ ਗਈ ਭਗਤ ਭੁੱਲ, ਲੋਟੇ ਅੰਦਰ ਸੁਰਤ ਭੁਲਾਈ। ਕਹਿੰਦੇ ਭਗਤੀਆਂ ਨੂੰ ਜਿਹੜੀ ਰਾਸ ਪਾਉਣੀ ਸੀ ਨਾ, ਜਾਂ ਜੋ ਵੀ ਜਿਸ ਢੰਗ ਦੇ ਨਾਲ ਉਹ ਆਪਣੇ ਨੱਚਦੇ ਟੱਪਦੇ ਸੀ, ਭੇਖ ਧਾਰ ਕੇ ਤੇ ਉਹ ਰੋਲ ਕਰਦੇ ਸੀ ਵੱਖ ਵੱਖ ਦੇਵੀ ਦੇਵਤਿਆਂ ਦਾ, ਕਹਿਣ ਲੱਗੇ ਉਹ ਸਾਰਾ ਕੁਛ ਉਹਨਾਂ ਨੂੰ ਭੁੱਲ ਗਿਆ ਤੇ ਲੋਟੇ ਵਿੱਚ ਹੀ ਉਹਨਾਂ ਦੀ ਸੁਰਤ ਜਾ ਲੱਗੀ, ਕਿਉਂ ਜੋ ਉਸੇ ਹੀ ਲੋਟੇ ਵਿੱਚ ਉਗਰਾਹੀ ਦਾ ਰੁਪਈਆ ਇਕੱਠਾ ਹੋਇਆ, ਪੈਸੇ ਇਕੱਠੇ ਹੋਏ ਸੀ ਉਹਦੇ 'ਚ, ਮਾਇਆ ਪਾਉਂਦੇ ਸੀ ਲੋਕ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਹੁਣ ਬੈਠੇ ਆ। ਸਤਿਗੁਰੂ ਪਾਤਸ਼ਾਹ ਜੀ ਨੂੰ ਕਹਿੰਦੇ, ਸਤਿਗੁਰੂ ਜੇ ਤੁਸੀਂ ਜਾਣੀ ਜਾਣ ਜੇ ਨਾ, ਹੁਣ ਜੋਗੀ ਵੀ ਉੱਥੇ, ਰਾਸ ਧਾਰੀਏ ਵੀ ਸਾਰੇ ਬੈਠੇ ਆ। ਗੁਰੂ ਨਾਨਕ ਦੇਵ ਮਹਾਰਾਜ ਨੂੰ ਕਹਿੰਦੇ ਵੀ ਬਾਬਾ ਨਾਨਕ, ਜੇ ਤੁਹਾਡੇ 'ਚ ਕੋਈ ਸ਼ਕਤੀ ਆ, ਤਾਕਤ ਆ, ਲੱਭੋ ਖਬਲਾ ਵੀ ਉਹ ਲੋਟਾ ਕਿੱਥੇ ਆ। ਹੁਣ ਲੁਕਾਇਆ ਤੇ ਜੋਗੀਆਂ ਨੇ, ਕਿੱਥੇ ਰੱਖਿਆ ਅਸੀਂ ਲੋਟਾ? ਹੁਣ ਉਹ ਆਪਣੀਆਂ ਕਰਾਮਾਤਾਂ ਨਾਲ ਵੀ ਲੋਟਾ ਜਿਹੜਾ ਇੱਧਰ ਉੱਧਰ ਰਿਧੀਆਂ ਸਿੱਧੀਆਂ ਨਾਲ ਵੀ ਪੜਾ ਸਕਦੇ ਸੀ, ਕਿਤੇ ਭੇਜ ਸਕਦੇ ਸੀ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਵੀ ਦੱਸੋ ਲੋਟਾ ਕਿੱਥੇ ਆ। ਤੇ ਭਾਈ ਗੁਰਦਾਸ ਜੀ ਪਤਾ ਕੀ ਕਹਿੰਦੇ, ਬਾਬਾ ਜਾਣੀ ਜਾਣ ਪੁਰਖ, ਕੱਢਿਆ ਲੋਟਾ ਜਹਾਂ ਲੁਕਾਈ। ਬਾਬਾ ਅੰਤਰ ਜਾਮੀ ਗੁਰੂ ਨਾਨਕ ਦੇਵ ਸਾਹਿਬ, ਐਸਾ ਪੁਰਖ ਰੱਬੀ ਨੂਰ, ਜਿੱਥੇ ਉਹਨਾਂ ਦਾ ਲੋਟਾ ਲੁਕਾਇਆ ਸੀਗਾ, ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਕੱਢ ਕੇ ਵਿਖਾ ਦਿੱਤਾ, ਆਹ ਵਾ ਜੀ ਲੋਟਾ। ਹੁਣ ਲੋਟਾ ਤੇ ਗਿਆ ਲੱਭ, ਬਰਤਨ ਤੇ ਗਿਆ ਲੱਭ, ਤੇ ਜੋਗੀ ਉਹਨਾਂ ਸੋਚਿਆ ਸੀ ਤੇ ਆਪਣੀ ਕਰਾਮਾਤ ਰਿਧੀਆਂ ਸਿੱਧੀਆਂ ਨਾਲ ਇਹ ਸਾਰਾ ਕੁਛ ਕਰ ਰਹੇ ਸੀ ਕਿ ਬਾਬਾ ਨਾਨਕ ਤੇ ਸਾਡੇ ਤੋਂ ਵੀ ਅੱਗੇ। ਵੇਖ ਚਲਿੱਤਰ ਜੋਗੀ ਖੁਣਸਾਈ, ਕਹਿੰਦੇ ਕੌਤਕ ਵੇਖ ਕੇ ਜਿਹੜੇ ਜੋਗੀ ਸੀ ਨਾ, ਹੋਰ ਖੁਣਸ ਖਾਣ ਲੱਗ ਪਏ, ਭਾਵ ਹੋਰ ਈਰਖਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਕਰਨ ਲੱਗ ਪਏ। ਅੰਤਰਯਾਮਤਾ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸਭ ਕੁਝ ਦੱਸ ਦਿੱਤਾ, ਉਹਨਾਂ ਜੋਗੀਆਂ ਦੇ ਕੋਲੋਂ ਲੋਟਾ ਵੀ ਜਿਹੜਾ ਸੀ ਨਾ ਉਹ ਲੱਭ ਲਿਆ, ਵੀ ਆਹ ਪਿਆ ਜੇ ਲੋਟਾ, ਸਾਹਮਣੇ ਲਿਆ ਕੇ ਰੱਖ ਦਿੱਤਾ ਉਹਨਾਂ ਰਾਸ ਧਾਰੀਆਂ ਜੋਗੀਆਂ ਦੇ ਤੇ ਜਿੰਨੀਆਂ ਵੀ ਸੰਗਤਾਂ ਬੈਠੀਆਂ ਸੀ ਤੇ ਸਾਧ ਸੰਗਤ, ਉਹ ਜਿਹੜੇ ਜੋਗੀ ਹੈ ਨਾ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨਾਲ ਕ੍ਰੋਧ ਦੇ ਬਚਨ, ਗੁੱਸੇ ਦੇ ਬਚਨ ਬੋਲਣ ਲੱਗ ਪਏ। ਕਿਉਂ? ਕਿਉਂਕਿ ਉਹਨਾਂ ਦੀ ਮਹਿਮਾ ਘਟਣ ਲੱਗ ਪਈ, ਉਹਨਾਂ ਦੀ ਵਡਿਆਈ ਘਟਣ ਲੱਗ ਪਈ। ਵੇਖ ਚਲਿੱਤਰ ਜੋਗੀ ਖੁਨਸਾਈ, ਇਹ ਸਾਰੇ ਦਾ ਸਾਰਾ ਚਲਿੱਤਰ ਭਾਵ ਚਲਿੱਤਰ ਦਾ ਇੱਥੇ ਅੰਤ ਕੌਤਕ, ਇਹ ਸਾਰਾ ਕੌਤਕ ਵੇਖ ਕੇ ਜੋਗੀ ਲੋਕ ਜਿਹੜੇ ਉਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨਾਲ ਈਰਖਾ ਕਰਨ ਲੱਗ ਪਏ ਤੇ ਹੁਣ ਈਰਖਾ ਵਾਸ ਹੋ ਕੇ ਗੁਰੂ ਨਾਨਕ ਦੇਵ ਸਾਹਿਬ ਦੇ ਸਾਹਮਣੇ ਬਹਿ ਗਏ ਆ ਕੇ, ਹੁਣ ਖੁਣ ਸਿਖਾ ਕੇ ਦਵੈਸ਼ ਰੱਖ ਕੇ ਅੰਦਰ, ਤੇ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਸਾਹਮਣੇ ਬਹਿ ਕੇ ਉਹਨਾਂ ਨਾਲ ਗੋਸ਼ਟ ਕਰਦੇ ਆ, ਹੁਣ ਗੁਰੂ ਨਾਨਕ ਦੇਵ ਸਾਹਿਬ ਨਾਲ ਬਚਨ ਬਿਲਾਸ ਕਰਦੇ ਆ, ਸਵਾਲ ਜਵਾਬ ਕਰਦੇ ਆ। ਅਗਲੀ 40ਵੀਂ ਪੌੜੀ ਵਿੱਚ ਭਾਈ ਗੁਰਦਾਸ ਜੀ ਹੁਣ ਜ਼ਿਕਰ ਕਰ ਰਹੇ ਆ, ਖਾਦੀ ਖੁਣਸ ਜੋਗੀ ਸੁਰਾਂ ਗੋਸ਼ਟ ਕਰਨ ਸਭੇ ਉੱਠ ਆਈ, ਪੁੱਛੇ ਜੋਗੀ ਭੰਗਰ ਨਾਥ ਤੁਹੇ ਦੁੱਧ ਵਿੱਚ ਕਿਉਂ ਕਾਂਜੀ ਪਾਈ, ਫਿਟਿਆ ਚਾਟਾ ਦੁੱਧ ਦਾ ਰਿੜਕਿਆ ਮੱਖਣ ਹੱਥ ਨਾ ਆਈ, ਭੇਖ ਉਤਾਰ ਉਦਾਸ ਦਾ ਵੱਤ ਕਿਉਂ ਸੰਸਾਰੀ ਰੀਤ ਚਲਾਈ, ਨਾਨਕ ਆਖੇ ਭੰਗਰ ਨਾਥ ਤੇਰੀ ਮਾਉ ਕੁਚੱਜੀ ਆਹੀ, ਭਾਂਡਾ ਧੋਏ ਨਾ ਜਾਤੇ ਉਨ ਭਾਏ ਕੁਚੱਜੇ ਫੁੱਲ ਸੜਾਈ, ਹੋਏ ਅਤੀਤ ਗ੍ਰਿਸਤ ਤਜ ਫਿਰ ਉਨਹੂ ਕੇ ਘਰ ਮੰਗਣ ਜਾਈ, ਬਿਨ ਦਿੱਤੇ ਕਿਸ ਹੱਥ ਨਾ ਆਈ, ਬਿਨ ਦਿੱਤੇ ਕਿਸ ਹੱਥ ਨਾ ਆਈ, ਖਾਧੀ ਖੁਣਸ ਜੁਗੀ ਸਰਾ ਗੋਸ਼ਟ ਕਰਨ ਸਭੇ ਉੱਠ ਆਏ। ਈਰਖਾ ਵਾਸ ਹੋ ਕੇ ਜਿਹੜੇ ਜੋਗੀ ਸੀ, ਸਿੱਧ ਸੀ, ਚਰਚਾ ਕਰਨ ਵਾਸਤੇ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪਾਸ ਉੱਠ ਕੇ ਆਣ ਕੇ ਬਹਿ ਗਏ। ਪੁੱਛੇ ਜੋਗੀ ਭੰਗਰ ਨਾਥ ਤੁਸੀਂ ਦੁੱਧ ਵਿੱਚ ਕਿਉਂ ਕਾਂਜੀ ਪਾਈ, ਭੰਗਰ ਨਾਥ ਗੋਰਖਨਾਥ ਦਾ ਚੇਲਾ ਪੁੱਛਦਾ ਭੰਗਰ ਨਾਥ, ਕਹਿੰਦਾ ਭੰਗਰ ਨਾਥ ਜੋਗੀ ਪੁੱਛਣ ਲੱਗਾ ਤੂੰ ਦੁੱਧ ਵਿੱਚ ਕਿਉਂ ਕਾਂਜੀ ਪਾਈ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਕਹਿੰਦਾ ਵੀ ਤੁਸੀਂ ਦੁੱਧ ਦੇ ਵਿੱਚ ਕਾਂਜੀ ਪਾ ਦਿੱਤੀ ਹੈ ਤੇ ਕਾਂਜੀ ਪੈਣ ਨਾਲ ਹੁਣ ਫਿੱਟਿਆ ਚਾਟਾ ਦੁੱਧ ਦਾ ਰਿੜਕਿਆ ਮੱਖਣ ਹੱਥ ਨਾ ਆਈ, ਹੁਣ ਤਾਂ ਦੁੱਧ ਦਾ ਮਟਕਾ ਫਟ ਗਿਆ ਹੈ, ਰਿੜਕਣ ਨਾਲ ਮੱਖਣ ਕੀ ਨਿਕਲਣਾ, ਭਾਵ ਸੰਨਿਆਸ ਦੇ ਘੜੇ ਦੇ ਵਿੱਚ ਸੰਨਿਆਸ ਦੇ ਮਟਕੇ ਵਿੱਚ ਸੰਸਾਰੀ ਰੀਤ ਦੀ ਕਾਂਜੀ ਪਾ ਦਿੱਤੀ ਹੈ, ਹੁਣ ਗਿਆਨ ਦਾ ਮੱਖਣ ਕਿਵੇਂ ਨਿਕਲੂਗਾ, ਨਾ ਮੁਕਤੀ ਹੋਣੀ। ਹੁਣ ਬੇਨਤੀ ਧਿਆਨ ਨਾਲ ਸੁਣਿਓ, ਸਾਧ ਸੰਗਤ ਕਹਿੰਦਾ ਕਿਉਂ ਆ ਇਹ ਗੱਲ ਵੀ ਬਾਬਾ ਨਾਨਕ ਤੂੰ ਦੁੱਧ ਵਿੱਚ ਕਾਂਜੀ ਪਾ ਦਿੱਤੀ ਹੈ, ਦੁੱਧ ਚ ਕਾਂਜੀ ਪਾ ਦੀ ਤੇ ਦੁੱਧ ਨੇ ਫਟ ਜਾਣਾ, ਦੁੱਧ ਫਟ ਗਿਆ ਤੇ ਨਾ ਉਹਨੂੰ ਜਾਗ ਲੱਗਣੀ ਹੈ, ਨਾ ਉਹ ਰਿੜਕਿਆ ਜਾਣਾ, ਨਾ ਉਹਦੇ ਚੋਂ ਮੱਖਣ ਨਿਕਲਣਾ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਕਹਿੰਦਾ ਕਿ ਬਾਬਾ ਨਾਨਕ ਤੂੰ ਦੁੱਧ ਦੇ ਵਿੱਚ ਕਾਂਜੀ ਪਾ ਦਿੱਤੀ ਹੈ, ਸਾਰਾ ਦੁੱਧ ਫਟ ਗਿਆ, ਕੀ ਮਤਲਬ ਸੀ ਇਹਦਾ, ਥੋੜੀ ਜਿਹੀ ਬਰੀਕੀ ਨਾਲ ਗੁਰੂ ਪਿਆਰਿਓ ਸਰਵਣ ਕਰਿਓ। ਅਗਲੀ ਤੁਕ ਦੇ ਵਿੱਚ ਭਾਈ ਗੁਰਦਾਸ ਜੀ ਦੱਸ ਰਹੇ ਕੀ ਕਹਿੰਦਾ ਭੰਗਰ ਨਾਥ, ਭੇਖ ਉਤਾਰ ਉਦਾਸ ਦਾ ਵੱਤ ਕਿਉਂ ਸੰਸਾਰੀ ਰੀਤ ਚਲਾਈ, ਬਾਬਾ ਨਾਨਕ ਤੂੰ ਉਦਾਸੀ ਭੇਖ ਲਾ ਦਿੱਤਾ ਵਾ, ਭਾਵ ਜਿਹੜੇ ਪਹਿਲਾਂ ਕੱਪੜੇ ਪਾਏ ਸੀ ਤੁਸੀਂ ਉਦਾਸੀਆਂ ਵਾਲੇ, ਚੜਿਆ ਸੋਧਣ ਧਰਤ ਲੁਕਾਈ ਸੀ ਜਦੋਂ, ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਕਹਿੰਦਾ ਹੁਣ ਤੁਸੀਂ ਸੰਸਾਰੀਆਂ ਵਾਲੇ ਕੱਪੜੇ ਪਾ ਲਏ, ਆਹ ਦੁਨੀਆਦਾਰਾਂ ਵਾਲੇ ਵਸਤਰ ਪਹਿਨਣੇ, ਭੇਖ ਉਤਾਰ ਉਦਾਸ ਦਾ ਉਦਾਸੀ ਭੇਖ ਲਾ ਕੇ ਕਿਉਂ ਸੰਸਾਰੀ ਰੀਤ ਚਲਾਈ, ਤੂੰ ਫਿਰ ਇਹ ਸੰਸਾਰ ਦੀ ਰੀਤ ਕਿਉਂ ਚਲਾ ਦਿੱਤੀ ਹੈ, ਭਾਵ ਉਹਦਾ ਕਿ ਇਹ ਜਿਹੜਾ ਸੰਨਿਆਸ ਆ ਜਾਂ ਘਰ ਬਾਰ ਛੱਡਣਾ ਇਹ ਇੱਕ ਮਟਕਾ ਵਾ ਜਿਹਦੇ ਵਿੱਚ ਦੁੱਧ ਪਾਇਆ ਵਾ, ਤੇ ਸੰਸਾਰ ਦੀ ਰੀਤ ਜਿਹੜੀ ਆ ਉਹ ਕਾਂਜੀ ਹੈ, ਸੰਨਿਆਸ ਜਿਹੜਾ ਉਹ ਦੁੱਧ ਵਾ, ਤੇ ਕਹਿੰਦਾ ਜਿਹੜੀ ਸੰਸਾਰ ਦੀ ਰੀਤ ਵਾ ਸੰਨਿਆਸ ਜੇ ਦੁੱਧ ਹੋ ਗਿਆ ਤੇ ਉਹ ਕਹਿੰਦਾ ਵੀ ਜਿਹੜੀ ਕਾਂਜੀ ਹੈ ਉਹ ਆ ਸੰਸਾਰ ਦੀ ਰੀਤ, ਦੁਨੀਆਦਾਰੀ, ਤੁਸੀਂ ਦੁਨੀਆਂ ਦੇ ਲੋਕਾਂ ਚ ਸੰਸਾਰ ਦੇ ਵਿੱਚ ਵਿਚਰ ਰਹੇ, ਤੇ ਹੁਣ ਦੱਸੋ ਵੀ ਦੁੱਧ ਫਟ ਗਿਆ ਤੇ ਗਿਆਨ ਦਾ ਮੱਖਣ ਕਿਵੇਂ ਨਿਕਲੂ ਤੇ ਮੁਕਤੀ ਵੀ ਨਹੀਂ ਹੋ ਸਕਦੀ, ਫਿਰ ਕਾਰਨ ਸਾਰਾ ਇਹ ਦੱਸਦਾ ਕਿ ਤੁਸੀਂ ਉਹ ਉਦਾਸੀ ਕੱਪੜੇ ਕਿਉਂ ਲਾ ਦਿੱਤੇ, ਆ ਸੰਸਾਰ ਦੇ ਲੋਕਾਂ ਵਿੱਚ ਤੁਰ ਫਿਰ ਰਹੇ ਜੇ, ਤੁਹਾਡਾ ਪਰਿਵਾਰ ਆ, ਬੱਚੇ ਆ, ਪਤਨੀ ਆ, ਹਲਵਾ ਰਹੇ ਜੇ, ਕੰਮ ਕਾਰ ਕਰ ਰਹੇ, ਕਿਰਤ ਕਰ ਰਹੇ ਜੇ, ਜਿਹੜਾ ਫਕੀਰ ਵਾ, ਸਾਧੂ ਵਾ, ਸੰਨਿਆਸੀ ਉਹ ਕੰਮ ਕਾਰ ਥੋੜੀ ਕਰਦਾ, ਕੋਈ ਉਹ ਗ੍ਰਿਸ਼ਤੀ ਥੋੜਾ ਹੁੰਦਾ, ਉਹਦੇ ਕੋਲ ਬੱਚੇ ਧੀਆਂ ਪੁੱਤ ਪਤਨੀ ਥੋੜੀ ਹੈ, ਉਹ ਸੰਸਾਰ ਦਿਆਂ ਲੋਕਾਂ ਨਾਲ ਥੋੜੀ ਮਿਲ ਬੈਠਦਾ, ਤੇ ਤੁਸੀਂ ਇਹ ਕੰਮ ਸ਼ੁਰੂ ਕਰ ਦਿੱਤਾ। ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਕਹਿੰਦੇ ਵੀ ਤੁਸੀਂ ਇਹ ਕੰਮ ਕਿਉਂ ਕਰਦੇ ਹੋ, ਤੁਸੀਂ ਸਾਰਾ ਦੁੱਧ ਦਾ ਚਾਟਾ ਹੀ ਵਿਗਾੜ ਕੇ ਰੱਖ ਦਿੱਤਾ, ਇਹ ਕਹਿ ਰਹੇ ਹੋ, ਭਾਵ ਗ੍ਰਿਸਤ ਜੀਵਨ ਨੂੰ ਨਿੰਦਦੇ ਆ, ਆਹ ਜਿਹੜੇ ਸੰਸਾਰੀ ਬਸਤਰ ਅਸੀਂ ਪਹਿਨਦੇ ਇਹਨਾਂ ਨੂੰ ਨਿੰਦ ਰਹੇ ਆ ਉਹ ਜਿਹੜੇ ਜੋਗੀ ਆ ਕਿ ਤੁਸੀਂ ਇਸ ਤਰ੍ਹਾਂ ਕਿਉਂ ਕੀਤਾ। ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਹੁਣ ਉਹਨਾਂ ਨੂੰ ਦੱਸਦੇ, ਨਾਨਕ ਆਖੇ ਭੰਗਰ ਨਾਥ ਤੇਰੀ ਮਾਉ ਕੁਚੱਜੀ ਆਹੀ, ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬਚਨ ਕੀਤਾ, ਭੰਗਰ ਨਾਥ ਤੇਰੀ ਮਾਂ ਹੀ ਕੁਚੱਜੀ ਸੀ, ਤੇਰੀ ਮਾਂ ਨੂੰ ਹੀ ਚੰਗਾ ਚੱਜ ਨਹੀਂ। ਤੇ ਮਾਂ ਕਿਹਨੂੰ ਕਹਿੰਦੇ ਹੁਣ, ਮਾਫ਼ ਕਰਿਓ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਉਸਦੀ ਜਨਮ ਦੇਣ ਵਾਲੀ ਜਿਹੜੀ ਸੰਸਾਰੀ ਮਾਂ ਵਾ, ਇਹ ਨਹੀਂ ਕਿ ਉਸ ਮਾਂ ਨੂੰ ਕੋਈ ਬੁਰਾ ਭਲਾ ਕਹਿ ਰਹੇ, ਨਹੀਂ। ਧਿਆਨ ਨਾਲ ਸੁਣਨਾ, ਨਾਨਕ ਆਖੇ ਭੰਗਰ ਨਾਥ ਤੇਰੀ ਮਾਂ ਕੁਚੱਜੀ ਆਈ, ਤੇਰੀ ਮਾਂ ਨੂੰ ਚੱਜ ਨਹੀਂ ਕੋਈ, ਭੈੜੀ ਆ ਤੇਰੀ ਮਾਂ ਜਿਹੜੀ ਹੈ। ਕਿਸ ਨੂੰ ਕਹਿ ਰਹੇ ਮਾਂ? ਅਥਵਾ ਤੇਰੀ ਬੁੱਧੀ ਆ ਜਿਹੜੀ, ਤੇਰੀ ਅਕਲ ਆ ਜਿਹੜੀ, ਜਿਸ ਨੇ ਤੈਨੂੰ ਚੰਗੇ ਰਾਹ ਤੇ ਤੋਰਨਾ ਸੀ, ਜਿਵੇਂ ਆਪਾਂ ਕਹਿੰਦੇ ਨਾ ਮਾਂ ਨੇ ਚੰਗੇ ਰਸਤੇ ਤੇ ਤੋਰਨਾ, ਮਾਂ ਨੇ ਸਿੱਖਿਆ ਦੇਣੀ। ਕਹਿਣ ਲੱਗੇ ਤੇਰੀ ਬੁੱਧੀ ਆ ਨਾ ਜਿਹੜੀ, ਤੇਰੀ ਅਕਲ ਵਾ ਜਿਹੜੀ, ਉਹ ਖਰਾਬ ਆ, ਕਿਉਂਕਿ ਭਾਂਡਾ ਧੋਏ ਨਾ ਜਾਤੀ ਹੁਣ ਭਾਏ ਕੁਚੱਜੇ ਫੁੱਲ ਸੜਾਈ। ਉਸਨੇ ਹਿਰਦੇ ਦਾ ਭਾਂਡਾ ਤੇ ਧੋਤਾ ਨਹੀਂ, ਤੇ ਭੇਖ ਰੂਪੀ ਕੁਚੱਜ ਨਾਲ ਦੁੱਧ ਨੂੰ ਸਾੜ ਬੈਠੀ। ਭਾਵ ਤੁਹਾਡੇ ਕੋਲ ਭੇਖ ਹੀ ਆ, ਇੱਕ ਤੇ ਹੁੰਦਾ ਨਾ ਦੁੱਧ ਚ ਕਾਂਜੀ ਪਾਉਣੀ, ਤੁਸੀਂ ਦੁੱਧ ਹੀ ਸਾੜ ਦਿੱਤਾ ਸਾਰਾ। ਭਾਵ ਆਹ ਜਿਹੜਾ ਆਤਮਿਕ ਜੀਵਨ ਸੀ ਇਹ ਸੜ ਗਿਆ ਵਾ ਤੁਹਾਡਾ। ਸਤਿਗੁਰੂ ਪਾਤਸ਼ਾਹ ਨੇ ਆਖਿਆ ਰੱਬ ਨਾਲ ਪਿਆਰ ਕੋਈ ਨਹੀਂ ਤੁਹਾਡਾ, ਕਿਉਂਕਿ ਬਾਹਰੋਂ ਭੇਖ ਹੀ ਤੁਹਾਡਾ, ਤੇ ਜਿਹੜਾ ਭੇਖ ਹੀ ਆ ਇਹ ਕੁਚੱਜ ਆ ਤੁਹਾਡਾ। ਭਾਵ ਚੱਜ ਦਾ ਜੀਵਨ ਨਹੀਂ ਤੁਹਾਡੇ ਕੋਲ ਹੈਗਾ। ਭਾਂਡਾ ਧੋਏ ਨਾ ਜਾਤੇ ਹੁਣ ਭਾਏ ਕੁਚੱਜੇ ਫੁੱਲ ਸੜਾਏ। ਤੁਸੀਂ ਗ੍ਰਿਸਤ ਤੋਂ ਅਤੀਤ ਹੋ ਗਏ ਹੋ, ਮੰਗ ਕੇ ਖਾਂਦੇ ਫਿਰਦੇ ਜੇ, ਉਹਨਾਂ ਗ੍ਰਿਸਤੀਆਂ ਦੇ ਘਰਾਂ ਤੋਂ ਮੰਗਦੇ ਜੇ, ਉਹਨਾਂ ਗ੍ਰਿਸਤੀਆਂ ਦੀ ਨਿੰਦਿਆ ਕਰਦੇ ਜੇ। ਤੇਰੀ ਮੱਤ ਭੈੜੀ ਕਿਉਂ ਆ, ਤੇਰੀ ਮੱਤ ਰੂਪੀ ਮਾਂ ਕੁਚੱਜੀ ਕਿਉਂ ਆ। ਅਗਲੀ ਪੰਕਤੀ ਚ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਿਹੜਾ ਬਚਨ ਕਿਹਾ, ਭਾਈ ਸਾਹਿਬ ਭਾਈ ਗੁਰਦਾਸ ਜੀ ਦੱਸਦੇ, ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਅਸੀਂ ਕੁਚੱਜ ਕੇ ਕਿਹੜਾ ਸਿੱਖਿਆ? ਸਾਡੀ ਮਾਂ ਭੈੜੀ ਕਿਉਂ ਆ, ਬੁੱਧੀ ਰੂਪੀ ਸਾਡੀ ਮਾਂ ਜਿਹੜੀ ਉਹ ਬੁਰੀ ਕਿਉਂ ਆ? ਗੁਰੂ ਨਾਨਕ ਦੇਵ ਸਾਹਿਬ ਕਹਿੰਦੇ, ਉਹ ਤੁਹਾਨੂੰ ਦੱਸਾਂ। ਤੇ ਕੀ ਕਹਿੰਦੇ? ਹੋਏ ਅਤੀਤ ਗ੍ਰਿਸਤ ਤਜ ਫਿਰ ਉਹਨੂੰ ਕੇ ਘਰ ਮੰਗਣ ਜਾਈ। ਕਹਿੰਦੇ ਮੈਨੂੰ ਦੱਸੋ, ਤੁਸੀਂ ਗ੍ਰਿਸਤੀਆਂ ਨੂੰ ਮਾੜਾ ਕਹਿੰਦੇ ਜੇ, ਕਿ ਗ੍ਰਿਸਤ ਜੀਵਨ ਅਸੀਂ ਛੱਡ ਦਿੱਤਾ, ਇਸ ਗ੍ਰਿਸਤ ਵਿੱਚ ਰਹਿ ਕੇ ਰੱਬ ਨਹੀਂ ਮਿਲ ਸਕਦਾ। ਮਹਾਰਾਜ ਕਹਿੰਦੇ ਤੁਹਾਨੂੰ ਕੁਝ ਖਾਣ ਦੀ ਲੋੜ ਪਵੇ, ਪੀਣ ਦੀ ਲੋੜ ਪਵੇ, ਪਹਿਨਣ ਦੀ ਲੋੜ ਪਵੇ, ਕਿਸੇ ਚੀਜ਼ ਵਸਤ ਦੀ ਲੋੜ ਪਵੇ, ਕਿੱਥੇ ਜਾਂਦੇ ਹੋ? ਭੰਗਰ ਨਾਥ ਤੇ ਉਹਦੇ ਸਾਥੀ ਕਹਿੰਦੇ ਜੀ ਅਸੀਂ ਗ੍ਰਿਸਤੀਆਂ ਦੇ ਘਰ ਮੰਗਣ ਜਾਂਦੇ ਹਾਂ। ਸਤਸੰਗ ਧਿਆਨ ਦੇਣਾ ਹੁਣ, ਪਾਤਸ਼ਾਹ ਕਹਿੰਦੇ ਖਾਣ ਪੀਣ ਪਹਿਨਣ ਦੀ ਲੋੜ ਪਵੇ, ਕਿੱਥੇ ਜਾਂਦੇ ਹੋ? ਕਹਿੰਦੇ ਗ੍ਰਿਸਤੀਆਂ ਦੇ ਘਰ। ਤੇ ਕਹਿੰਦੇ ਗ੍ਰਿਸਤੀਆਂ ਨੂੰ ਤੁਸੀਂ ਨਿੰਦਦੇ ਜੇ ਵੀ ਗ੍ਰਿਸਤੀ ਤੇ ਮਾੜੇ ਆ, ਉਹੀਓ ਤੁਹਾਡਾ ਢਿੱਡ ਭਰਦੇ ਆ, ਉਹੀਓ ਤੁਹਾਡਾ ਪੇਟ ਭਰਦੇ, ਉਹੀਓ ਤੁਹਾਨੂੰ ਖਾਣ ਪੀਣ ਨੂੰ ਦਿੰਦੇ, ਉਹਨਾਂ ਨੂੰ ਤੁਸੀਂ ਮਾੜਾ ਕਹਿੰਦੇ? ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਦਾ ਸਿਧਾਂਤ ਵੇਖੋ, ਢੰਗ ਤਰੀਕਾ ਕੀ ਆ ਮੇਰੇ ਸ਼ਹਿਨਸ਼ਾਹ ਦਾ, ਮੇਰੇ ਸਤਿਗੁਰੂ ਬਾਬਾ ਜੀ ਦੀ ਕੈਸੀ ਬਿਰਤੀ ਆ, ਕੈਸੀ ਸੋਚ, ਕੈਸਾ ਤਰੀਕਾ, ਕੈਸੀ ਜੁਗਤ ਸਤਿਗੁਰ ਦੇ ਕੋਲ ਹੈ? ਪਹਿਲਾਂ ਪੁੱਛਦੇ ਖਾਣ ਪੀਣ ਦੀ ਲੋੜ ਪਵੇ, ਕਿੱਥੇ ਜਾਂਦੇ ਹੋ? ਕਹਿੰਦੇ ਗ੍ਰਿਸਤੀਆਂ ਦੇ ਘਰ। ਪਾਤਸ਼ਾਹ ਕਹਿੰਦੇ ਤੁਸੀਂ ਗ੍ਰਿਸਤੀ ਦੇ ਕੋਲ ਜਾ ਕੇ, ਕਿਸੇ ਦੇ ਘਰ ਜਾ ਕੇ ਆਪਣਾ ਹੱਥ ਉਹਨਾਂ ਅੱਗੇ ਅੱਡਦੇ, ਉਹ ਤੁਹਾਡੀ ਤਲੀ ਦੇ ਉੱਤੇ ਰੱਖਦੇ ਆ, ਵੱਡਾ ਕੌਣ ਹੋਇਆ? ਜਿਹੜਾ ਕਿਸੇ ਦੀ ਤਲੀ ਤੇ ਰੱਖਣ ਵਾਲਾ ਉਹ ਤੇ ਦਾਤਾ ਹੈ। ਤੇ ਮਹਾਰਾਜ ਕਹਿੰਦੇ ਭੰਗਰ ਨਾਥ ਦੱਸ, ਜਿਹੜਾ ਤਲੀ ਅੱਡਦਾ? ਕਹਿੰਦਾ ਜੀ ਉਹ ਤੇ ਮੰਗਤਾ। ਮਹਾਰਾਜ ਕਹਿੰਦੇ ਤੁਸੀਂ ਮੰਗਤੇ ਤੇ ਜਿਹੜੇ ਗ੍ਰਿਸਤੀ ਆ ਉਹ ਦਾਤੇ, ਵੱਡਾ ਕੌਣ ਹੋਇਆ? ਫਿਰ ਉਹਨਾਂ ਦੀ ਨਿੰਦਿਆ ਕਰਦੇ, ਮੈਨੂੰ ਤੁਸੀਂ ਦੱਸ ਰਹੇ ਹੋ ਕਿ ਨਾਨਕ ਤੂੰ ਗ੍ਰਿਸਤੀ ਹੈ, ਤੂੰ ਤੇ ਸਾਰਾ ਦੁੱਧ ਹੀ ਵਿਗਾੜ ਕੇ ਰੱਖ ਦਿੱਤਾ, ਕਾਂਜੀ ਪਾ ਦਿੱਤੀ, ਕਾਂਜੀ ਮੈਂ ਪਾਈ ਕਿ ਤੁਸੀਂ ਪਾਈ ਹੈ? ਆਖੋ ਸਤਨਾਮ ਸ਼੍ਰੀ। ਕੈਸਾ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਉਪਦੇਸ਼! ਝੁੱਕ ਗਏ ਗੁਰੂ ਨਾਨਕ ਦੇਵ ਸਾਹਿਬ ਦੇ ਚਰਨਾਂ ਤੇ। ਸਤਿਗੁਰ ਕਹਿੰਦੇ ਉਹ ਗ੍ਰਿਸਤੀ ਫਿਰ ਤੁਹਾਡੇ ਤੋਂ ਮਹਾਨ ਹੈ। ਗੁਰੂ ਨਾਨਕ ਦੇਵ ਸਾਹਿਬ ਨੇ ਇਸੇ ਲਈ ਸਾਨੂੰ ਅਸੂਲ ਦੱਸੇ ਨਾ, ਕਾਲ ਖਾਏ ਕਿਸ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਤੁਸੀਂ ਤੇ ਗ੍ਰਿਸਤੀਆਂ ਦੇ ਮੰਗਦੇ ਜੇ, ਗੁਰ ਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨਾ ਲੱਗੀਏ ਪਾਏ। ਕਹਿੰਦੇ ਸਾਡਾ ਸਿਧਾਂਤ ਇਹ ਆ, ਆਪਣੇ ਆਪ ਨੂੰ ਗੁਰੂ ਪੀਰ ਮੁਰਸ਼ਦ ਅਖਵਾਵੇ, ਪਰ ਆਪਣਾ ਪੇਟ ਭਰਨ ਵਾਸਤੇ ਕਿਸੇ ਦੂਜੇ ਦੇ ਘਰ ਮੰਗਣ ਜਾਵੇ, ਉਹ ਤੇ ਮੰਗਤਾ ਹੋਇਆ, ਦਾਤਾ ਕਾਹਦਾ ਹੋਇਆ? ਇਸ ਲਈ ਤੁਸੀਂ ਮੰਗਤੇ ਬਣੇ ਹੋ ਗ੍ਰਿਸਤੀਆਂ ਦੇ, ਇਸ ਲਈ ਗ੍ਰਿਸਤੀ ਮਹਾਨ ਨੇ। ਬਚਨ ਸੁਣਿਓ ਜੇ, ਕੇਵਲ ਟੂਕ ਮਾਤਰ ਬੇਨਤੀ ਕਰਨੀ ਚਾਹੁੰਦਾ ਸਾਂ ਇੱਥੇ। ਹੋਏ ਅਤੀਤ ਗ੍ਰਿਸਤ ਤਜ, ਅਤੀਤ ਦਾ ਅਰਥ ਹੁੰਦਾ ਉਦਾਸ ਹੋ ਜਾਣਾ, ਗ੍ਰਿਸਤ ਜੀਵਨ ਨੂੰ ਛੱਡ ਕੇ, ਗ੍ਰਿਸਤ ਜੀਵਨ ਨੂੰ ਤਿਆਗ ਕੇ ਤੁਸੀਂ ਵਰਕਤ ਉਦਾਸੀ ਹੋ ਗਏ, ਦੂਰ ਦੂਰ ਬਹਿ ਗਏ ਜੇ ਜਾ ਕੇ, ਨਾ ਤੁਸੀਂ ਆਪ ਗ੍ਰਿਸਤੀ ਤੇ ਉਲਟਾ ਗ੍ਰਿਸਤੀਆਂ ਦੀ ਤੁਸੀਂ ਨਿੰਦਿਆ ਵੀ ਕਰਦੇ ਹੋ, ਤੇ ਫਿਰ ਉਹਨਾਂ ਸੰਸਾਰੀਆਂ ਦੇ ਘਰ, ਉਹਨਾਂ ਦੁਨੀਆਂਦਾਰਾਂ ਤੇ ਗ੍ਰਿਸਤੀਆਂ ਦੇ ਘਰ ਵਾਸਤੇ ਹੀ, ਉਹਨਾਂ ਦੇ ਘਰੀ ਹੀ ਮੰਗਣ ਵਾਸਤੇ ਜਾਂਦੇ ਹੋ, ਤੇ ਕਿਹੜੇ ਮੂੰਹ ਨਾਲ ਗ੍ਰਿਸਤੀਆਂ ਦੀ ਨਿੰਦਿਆ ਕਰਦੇ, ਜਿਹੜੇ ਤੁਹਾਡਾ ਵੀ ਪੇਟ ਭਰ ਰਹੇ ਨੇ ਤੇ ਆਪਣਾ ਪਰਿਵਾਰ ਵੀ ਪਾਲਦੇ ਨੇ। ਇੱਦਾਂ ਗੁਰੂ ਨਾਨਕ ਦੇਵ ਪਾਤਸ਼ਾਹ ਉਹਨਾਂ ਦੀ ਤਸੱਲੀ ਕਰਾ ਰਹੇ ਆ, ਬਿਨ ਦਿੱਤੇ ਕਿਛ ਹੱਥ ਨਾ ਆਈ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਬਿਨਾਂ ਕੁਛ ਦਿੱਤੇ ਤੋਂ ਕੁਝ ਵੀ ਨਹੀਂ ਮਿਲਦਾ, ਦਿੱਤਾ ਲਈਏ ਆਪਣਾ ਅਣ ਦਿੱਤਾ ਕਿਛ ਹਾਥ ਨਾ ਆਏ, ਦਿੱਤੇ ਬਾਜੋ ਕੁਝ ਨਹੀਂ ਮਿਲਦਾ, ਇਸ ਭੇਖੇ ਥਾਵੋਂ ਗਿਰਹੋਂ ਭਲਾ ਜਿੱਥੋਂ ਕੋ ਵਰਸਾਏ। ਤੁਸਾਂ ਪਿੱਛੇ ਕੁਛ ਦਾਨ ਨਹੀਂ ਕੀਤਾ, ਹਰ ਘਰ ਘਰ ਹੱਥ ਅੱਡ ਕੇ ਮੰਗਦੇ ਫਿਰਦੇ ਹੋ, ਦਿੱਤਾ ਲਈਏ ਆਪਣਾ ਅਣ ਦਿੱਤਾ ਕਿਛ ਹੱਥ ਨਾ। ਇਸ ਲਈ ਤੁਸੀਂ ਲੋਕਾਂ ਦੇ ਅੱਗੇ ਹੱਥ ਅੱਡ ਗਏ ਹੋ, ਇਸ ਲਈ ਤੁਸੀਂ ਮੰਗਤੇ ਤੇ ਭਿਖਾਰੀਆਂ ਦੀ ਤਰ੍ਹਾਂ ਜ਼ਿੰਦਗੀ ਜੀ ਰਹੇ ਹੋ, ਤੇ ਉਲਟਾ ਜਿਨ੍ਹਾਂ ਦੇ ਘਰੀ ਮੰਗਣ ਜਾਂਦੇ ਜੇ, ਜਿਨ੍ਹਾਂ ਦੇ ਘਰੋਂ ਆਪਣਾ ਪੇਟ ਭਰਦੇ ਹੋ, ਉਹਨਾਂ ਨੂੰ ਬੁਰਾ ਬੋਲਦੇ ਜੇ। ਇਸ ਲਈ ਗ੍ਰਿਸਤੀ ਤੁਹਾਡੇ ਨਾਲੋਂ ਮਹਾਨ ਹਨ, ਗ੍ਰਿਸਤੀ ਜਿਹੜੇ ਆ ਉਹ ਤੁਹਾਡੇ ਨਾਲੋਂ ਬਹੁਤ ਸ੍ਰੇਸ਼ਟ ਤੇ ਉੱਤਮ ਨੇ। ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ, ਜਿਸ ਉਪਦੇਸ਼ ਤੋਂ ਜਿਹੜੇ ਸਿੱਧ ਜੋਗੀ ਲੋਕ ਆ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਅੱਗੇ ਝੁਕਦੇ ਆ ਤੇ ਹੋਰ ਵੀ ਨਾਲ ਗੋਸ਼ਟ ਕਰਦੇ ਆ, ਆਪਣੀਆਂ ਕਰਾਮਾਤਾਂ ਦਿਖਾਉਂਦੇ ਗੁਰੂ ਨਾਨਕ ਦੇਵ ਮਹਾਰਾਜ ਕਿ ਸਾਡੇ ਕੋਲ ਆਹ ਕਰਾਮਾਤਾਂ, ਸਾਡੇ ਕੋਲ ਆ ਰਿਧੀਆਂ, ਸਾਡੇ ਕੋਲ ਆ ਸਿੱਧੀਆਂ, ਅਸੀਂ ਇਹ ਕੰਮ ਜਿਹੜੇ ਅਸੀਂ ਇੱਦਾਂ ਕਰ ਸਕਦੇ ਹਾਂ। ਬੜੀਆਂ ਤਰ੍ਹਾਂ ਤਰ੍ਹਾਂ ਦੀਆਂ ਵਾਜਾਂ ਕੱਢਦੇ ਸੀ, ਕਲਕਾਰੀਆਂ ਮਾਰਦੇ ਸੀ, ਭਵਕਾਂ ਮਾਰਦੇ ਉੱਡ ਲੈਂਦੇ ਸੀ ਆਕਾਸ਼ ਦੇ ਵਿੱਚ ਜਿਹੜੇ ਜੋਗੀ ਸੀ। ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਫਿਰ ਉਹਨਾਂ ਸਾਰੀਆਂ ਚੀਜ਼ਾਂ ਦਾ ਜ਼ਿਕਰ ਕਰਦੇ ਹਨ ਅਗਲੀ ਪੌੜੀ ਵਿੱਚ, ਜੋ ਪਹਿਲੀ ਵਾਰ ਦੀ 41ਵੀਂ ਪੌੜੀ ਹੈ ਉਸ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਜ਼ਿਕਰ ਕਰ ਰਹੇ ਵੀ ਕੀ ਕਰਾਮਾਤਾਂ ਦਿਖਾਉਂਦੇ ਗੁਰੂ ਨਾਨਕ ਦੇਵ ਪਾਤਸ਼ਾਹ। ਇਹ ਸੁਣ ਬਚਨ ਜੋਗੀਸਰਾਂ ਮਾਰ ਕਿਲਕ ਬਹੁ ਰੂਏ ਉਠਾਈ, ਖੱਟ ਦਰਸ਼ਨ ਕਉ ਖੇਦਿਆ ਕਲ ਯੁਗ ਨਾਨਕ ਬੇਦੀ ਆਈ, ਸਿੱਧ ਬੋਲਣ ਸਭ ਅਵਖ ਦੀਆ ਤੰਤਰ ਮੰਤਰ ਕੀ ਧੁਨੋ ਚੜਾਈ, ਰੂਪ ਵਟਾਏ ਜੋਗੀਆਂ ਸਿੰਘ ਬਾਗ ਬਹੁ ਚਲਤ ਦਿਖਾਈ, ਇੱਕ ਪਰ ਕਰਕੇ ਉਡਰਨ ਪੰਖੀ ਜਿਵੇਂ ਰਹਿ ਲੀਲਾਈ, ਇੱਕ ਨਾ ਨਾਗ ਹੋਏ ਪੌਣ ਛੋੜਿਆ ਇੱਕ ਨਾ ਵਰਖਾ ਅਗਨ ਵਸਾਈ, ਤਾਰੇ ਤੋੜੇ ਭੰਗਰ ਨਾਥ ਇੱਕ ਚੜ ਮਿਰਗਾਨੀ ਜਲ ਤਰ ਜਾਈ, ਸਿੱਧਾ ਅਗਨ ਨਾ ਬੁਝੈ ਬੁਝਾਈ, ਸਿੱਧਾ ਅਗਨ ਨਾ ਬੁਝੈ ਬੁਝਾਈ। ਕੀ ਕਰਦੇ ਨੇ ਜੋਗੀ ਲੋਕ ਹੁਣ? ਭਾਈ ਗੁਰਦਾਸ ਜੀ ਜ਼ਿਕਰ ਕਰ ਰਹੇ, ਇਹ ਸੁਣ ਬਚਨ ਜੋਗੀਸਰਾਂ ਮਾਰ ਕਿਲਕ ਬਹੁ ਰੂਹੇ ਉਠਾਈ। ਗੁਰੂ ਨਾਨਕ ਦੇਵ ਸਾਹਿਬ ਦੇ ਪਹਿਲੀ ਪੌੜੀ ਵਾਲੇ ਬਚਨ ਜਿਹੜੇ ਆਪ ਜੀ ਨੇ ਸਰਵਣ ਕੀਤੇ ਉਹ ਸੁਣ ਕੇ ਕਿ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਸਾਨੂੰ ਆਪਣੇ ਚਰਨਾਂ ਦੇ ਉੱਤੇ ਸੁੱਟ ਰਹੇ, ਇਹਨਾਂ ਦੇ ਤੇ ਕਿਸੇ ਬਚਨ ਦਾ ਕਿਸੇ ਬੋਲ ਦਾ ਜਵਾਬ ਹੀ ਨਹੀਂ ਸਾਡੇ ਕੋਲ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਸਾਹਮਣੇ ਕੀ ਕੀਤਾ? ਇਹ ਬਚਨ ਸੁਣੇ ਜਦੋਂ ਉਹਨਾਂ ਨੇ, ਇਹ ਸੁਣ ਬਚਨ ਜੋਗੀਸਰਾਂ, ਜੋਗੀਸਰਾਂ ਦਾ ਭਾਵ ਜੋਗੀਆਂ ਨੇ, ਗੁਰੂ ਬਾਬਾ ਜੀ ਦੇ ਇਹ ਸਾਰੇ ਦੇ ਸਾਰੇ ਬਚਨ ਸੁਣ ਕੇ ਮਾਰ ਕਿਲਕ ਬਹੁ ਰੂਹੇ ਉਠਾਈ। ਕਹਿੰਦੇ ਭਭਕ ਮਾਰ ਕੇ, ਜਿਵੇਂ ਸ਼ੇਰ ਦਹਾੜਦਨ, ਏਦਾਂ ਭਭਕ ਮਾਰ ਕੇ ਬਹੁਤ ਰੂਹਾਂ ਉਠਾਈਆਂ, ਭਾਵ ਕਈ ਰੂਪ ਭੂਤ ਪ੍ਰੇਤਕ ਆਦਿਕ ਧਾਰਨ ਕਰ ਲਏ ਉਹਨਾਂ ਨੇ, ਤੇ ਭਭਕਾਂ ਮਾਰਦੇ ਜਿਵੇਂ ਸ਼ੇਰ ਗਰਜਦਨ, ਏਦਾਂ ਗਰਜਦੇ ਆ, ਪਰ ਬਣੇ ਕੀ ਆ? ਭੂਤ ਪ੍ਰੇਤਾਂ ਦੇ ਕਈ ਰੂਪ ਧਾਰਨ ਕਰ ਲਏ ਉਹਨਾਂ ਨੇ ਜੋਗੀਆਂ ਨੇ ਰਿਧੀਆਂ ਸਿੱਧੀਆਂ ਨਾਲ। ਫਿਰ ਹੋਰ ਕੀ ਕੀਤਾ? ਖੱਟ ਦਰਸ਼ਨ ਕੋ ਖੇਦਿਆ ਕਲਯੁਗ ਨਾਨਕ ਬੇਦੀ ਆਈ। ਖੱਟ ਦਰਸ਼ਨ, ਛੇ ਸ਼ਾਸਤਰ ਜਿਹੜੇ ਕਹਿੰਦੇ ਖੱਟ ਦਰਸ਼ਨਾਂ ਨੂੰ ਨਾਨਕ ਬੇਦੀ ਨੇ ਕਲਯੁਗ ਆ ਕੇ ਨਿਖੇਦ ਕੀਤਾ, ਭਾਵੇ ਦੀ ਨਿਖੇਦੀ ਕੀਤੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ। ਪਿਆ ਇਸ ਤਰ੍ਹਾਂ ਤੁਸੀਂ ਤਰ੍ਹਾਂ ਤਰ੍ਹਾਂ ਦੇ ਭੇਖ ਤੇ ਰਿਧੀਆਂ ਸਿੱਧੀਆਂ ਨਾਲ ਕਈ ਕੁਝ ਬਣ ਦੋ, ਬੇਦੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜਿਹੜੇ ਆ ਉਹਨਾਂ ਦੀ ਕੁੱਲ ਆ ਬੇਦੀ। ਕਹਿੰਦੇ ਬੇਦੀ ਗੁਰੂ ਨਾਨਕ ਦੇਵ ਮਹਾਰਾਜ ਨੇ ਕਲਯੁਗ ਦੇ ਵਿੱਚ ਆਣ ਕੇ ਤੇ ਇਹਨਾਂ ਚੀਜ਼ਾਂ ਦਾ ਨਿਖੇਧ ਕੀਤਾ, ਨਿਖੇਧੀ ਕੀਤੀ ਵੀ ਮੇਰੇ ਸਿੱਖ ਆ ਜਿਹੜੇ ਜਾਂ ਅਸੀਂ ਇਸ ਤਰ੍ਹਾਂ ਦੀਆਂ ਕੋਈ ਕਰਾਮਾਤਾਂ ਨਹੀਂ ਦਿਖਾਉਂਦੇ ਜਿਵੇਂ ਇਹ ਉੱਡਦੇ ਫਿਰਦੇ ਆ ਤੇ ਲੋਕਾਂ ਨੂੰ ਆਪਣੇ ਮਗਰ ਲਾ ਰਹੇ। ਸਿੱਧ ਬੋਲਣ ਸਭ ਅਵਖ ਦੀਆਂ ਤੰਤਰ ਮੰਤਰ ਕੀ ਧੁਨੋ ਚੜਾਈ। ਕਹਿੰਦੇ ਸਿੱਧ ਲੋਕ ਤੰਤਰਾਂ ਮੰਤਰਾਂ ਦੀਆਂ ਧੁਨੀਆਂ ਵਾਜਾਂ ਲਾ ਕੇ ਸਭ ਔਖ ਦੀਆਂ ਦੱਸਣ, ਅਸੀਂ ਆਹ ਕਰ ਸਕਦੇ ਹਾਂ, ਅਸੀਂ ਆਹ ਕਰ ਸਕਦੇ ਹਾਂ, ਭਾਵ ਤਰ੍ਹਾਂ ਤਰ੍ਹਾਂ ਦੇ ਤੰਤਰ ਮੰਤਰ ਜੰਤਰ ਤੇ ਤਰ੍ਹਾਂ ਤਰ੍ਹਾਂ ਦੀਆਂ ਵਾਜਾਂ ਕੱਢ ਕੱਢ ਕੇ ਸੁਣਾ ਰਹੇ ਨੇ, ਤੰਤਰਾਂ ਮੰਤਰਾਂ ਦੇ ਰਾਹੀਂ ਵੀ ਬੜੇ ਆਪਣੀਆਂ ਕਰਾਮਾਤਾਂ ਦਿਖਾ ਰਹੇ ਨੇ ਗੁਰੂ ਨਾਨਕ ਦੇਵ ਸਾਹਿਬ ਨੂੰ। ਰੂਪ ਵਟਾਏ ਜੋਗੀਆਂ ਸਿੰਘ ਬਾਗ ਬਹੁ ਚਲਤ ਦਿਖਾਈ। ਕੀ ਕਰਾਮਾਤਾਂ ਨੇ ਉਹਨਾਂ ਕੋਲ ਹੋਰ? ਕਹਿੰਦੇ ਕੋਈ ਸ਼ੇਰ ਬਣ ਗਿਆ, ਕੋਈ ਬਘਿਆੜ ਬਣ ਗਿਆ, ਜੋਗੀਆਂ ਨੇ ਕਈ ਕਈ ਰੂਪ ਵਟਾਏ ਤੇ ਆਪਣੇ ਕੌਤਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਰੂਪ ਵਟਾ ਕੇ ਦੱਸਦੇ ਆ, ਅਸੀਂ ਸ਼ੇਰ ਬਣ ਸਕਦੇ ਹਾਂ, ਅਸੀਂ ਬਘਿਆੜ ਬਣ ਸਕਦੇ ਹਾਂ, ਅਸੀਂ ਜਿਹੜਾ ਮਰਜ਼ੀ ਰੂਪ ਧਾਰਨ ਕਰ ਸਕਦੇ ਹਾਂ। ਸਤਿਗੁਰੂ ਜੀ ਤੱਕ ਰਹੇ, ਵੇਖ ਰਹੇ ਮਹਾਰਾਜ, ਕਹਿੰਦੇ ਇੱਕ ਪਰ ਕਰਕੇ ਉੱਡਰਨ ਪੰਖੀ ਜਿਵੇਂ ਰਹਿ ਲੀ ਲਾਈ, ਇੱਕ ਪਰ, ਕਹਿੰਦੇ ਇੱਕ ਜੋਗੀ ਇੱਕ ਖੰਭ ਲਾ ਕੇ ਉੱਡਣ ਲੱਗਦੇ ਆਕਾਸ਼ ਦੇ ਵਿੱਚ, ਜਿਵੇਂ ਪੰਛੀ ਤਾਰੀਆਂ ਲਾਉਂਦੇ, ਆਕਾਸ਼ ਦੇ ਵਿੱਚ ਜਿਵੇਂ ਪੰਛੀ ਉਡਾਰੀਆਂ ਲਾਉਂਦੇ ਉੱਡਦੇ ਆ, ਏਦਾਂ ਉਹ ਜਿਹੜੇ ਜੋਗੀ ਹੈ ਨਾ ਉਹ ਆਕਾਸ਼ ਦੇ ਵਿੱਚ ਉੱਡਦੇ ਫਿਰਦੇ ਆ ਪੰਛੀਆਂ ਦੀ ਤਰ੍ਹਾਂ। ਸਤਿਗੁਰੂ ਪਾਤਸ਼ਾਹ ਜੀ ਨੂੰ ਵਿਖਾ ਰਹੇ ਆ ਕਿ ਸਾਡੇ ਕੋਲ ਆ ਕਰਾਮਾਤਾਂ ਤੇ ਸਾਡੇ ਪਾਸ ਆਹ ਸ਼ਕਤੀਆਂ ਨੇ ਜਿਹੜੀਆਂ ਅਸੀਂ ਵਰਤ ਸਕਦੇ ਹਾਂ। ਇੱਕ ਨਾ ਨਾਗ ਹੋਏ ਪੌਣ ਛੋੜਿਆ, ਇੱਕ ਨਾ ਵਰਖਾ ਅਗਨ ਵਸਾਈ, ਇੱਕ ਸੱਪ ਬਣ ਕੇ ਫੁੰਕਾਰੇ ਮਾਰਨ ਲੱਗ ਪਏ। ਭਾਵ ਕਈਆਂ ਨੇ ਸੱਪ ਦਾ ਰੂਪ ਧਾਰਨ ਕਰ ਲਿਆ, ਉਹ ਫੂਕਾ ਮਾਰਦੇ ਫਿਰਦੇ ਆ। ਇੱਕ ਐਸੇ ਨੇ ਜੋਗੀ ਜਿਹੜੇ ਅੱਗ ਦੀ ਵਰਖਾ ਕਰ ਰਹੇ ਆ, ਕੋਈ ਮੀਂਹ ਪਵਾ ਰਿਹਾ, ਕੋਈ ਅੱਗ ਦੀ ਵਰਖਾ ਕਰ ਰਿਹਾ। ਭਾਵ ਇਸ ਤਰ੍ਹਾਂ 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 ਦੇ ਰੂਪ ਉਹਨਾਂ ਨੇ ਧਾਰਨ ਕੀਤੇ ਨੇ ਜੋਗੀਆਂ ਨੇ। ਤਾਰੇ ਤੋੜੇ ਭੰਗਰ ਨਾਥ, ਇੱਕ ਚੜ ਮਿਰਗਾਣੀ ਜਲ ਤਾਰਿਆ ਜਾਈ, ਜਿਹੜਾ ਭੰਗਰ ਨਾਥ ਹੈ ਉਹ ਤਾਰੇ ਤੋੜਨ ਲੱਗ ਪਿਆ ਆਕਾਸ਼ ਦੇ ਵਿੱਚ ਉੱਡ ਉੱਡ ਕੇ, ਤੇ ਕਹਿ ਰਿਹਾ ਦੱਸ ਰਿਹਾ ਵੀ ਮੈਂ ਤਾਰੇ ਵੀ ਤੋੜ ਕੇ ਲਿਆ ਸਕਦਾ ਇਸ ਧਰਤੀ ਦੇ ਉੱਤੇ। ਇੱਕ ਮਿਰਗਾਣੀਆਂ ਪੁਰ ਚੜ ਕੇ ਪਾਣੀ ਦੇ ਉੱਤੇ ਤਰਨ ਲੱਗ ਪਿਆ, ਭਾਵ ਪਾਣੀ ਦੇ ਉੱਤੇ ਕੋਈ ਤਰ ਰਿਹਾ ਆ, ਕੋਈ ਪਾਣੀ ਦੇ ਉੱਤੇ ਤੁਰ ਰਿਹਾ ਆ। ਜਿਵੇਂ ਇੱਕ ਛੋਟਾ ਜਿਹਾ ਪੰਛੀ ਹੁੰਦਾ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੇ ਸਾਣੇ, ਉਹ ਮੁਰਗਾਈ ਨਿਕਾ ਜਿਹਾ ਪੰਛੀ ਹੈ, ਜਿਵੇਂ ਮੁਰਗਾਈਆਂ ਤਰਦੀਆਂ ਵਾ, ਕਹਿੰਦੇ ਇਸ ਤਰ੍ਹਾਂ ਉਹ ਪਾਣੀ ਦੇ ਉੱਤੇ ਤਰ ਰਹੇ ਆ, ਤੁਰੇ ਫਿਰਦੇ ਆ ਪਾਣੀ ਦੇ ਉੱਤੇ ਜਿਹੜੇ ਜੋਗੀ। ਇਸ ਤਰ੍ਹਾਂ ਦੇ ਰੂਪ ਉਹਨਾਂ ਨੇ ਕਈ ਧਾਰਨ ਕਰ ਲਏ। ਸਿੱਧਾ ਅਗਨ ਨਾ ਬੁਝੈ ਬੁਝਾਈ, ਅਜੇ ਸਿੱਧਾਂ ਦੀ ਅੱਗ ਜਿਹੜੀ ਹੈ ਨਾ ਉਹ ਬੁਝਾਈ ਹੋਈ ਬੁਝਦੀ ਨਹੀਂ ਸੀ, ਭਾਵ ਇਹ ਜਿਹੜੇ ਜੋਗੀ ਆ ਅਜੇ ਉਹਨਾਂ ਦੇ ਅੰਦਰ ਹਉਮੈ ਦੀ ਅਗਨੀ, ਹੰਕਾਰ ਦੀ ਅਗਨੀ, ਕਰਾਮਾਤਾਂ ਦੀ ਅਗਨੀ ਉਹਨਾਂ ਦੇ ਅੰਦਰ ਅਜੇ ਮੱਚਦੀ ਆ। ਉਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦੱਸਣਾ ਚਾਹੁੰਦੇ ਆ ਵੀ ਸਾਡੇ ਚ ਕੀ ਸ਼ਕਤੀ ਆ, ਪਰ ਜਿੰਨਾ ਕੁਛ ਵੀ ਉਹ ਕਰ ਰਹੇ ਨੇ ਸਾਧ ਸੰਗਤ, ਇਹ ਚੇਤਾ ਰੱਖਣਾ ਈਰਖਾਵਾਦੀ ਸੋਚ। ਹੋਰ ਬੇਨਤੀ ਕਰਦੇ ਆ, ਅਨੇਕ ਪ੍ਰਕਾਰ ਦੇ ਜਿਹੜੇ ਜੋਗੀ ਇਹ ਨਾਟਕ ਚੇਟਕ ਕਰ ਕਰਕੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਵਾਸਤੇ ਦੋ ਹੀ ਗੱਲਾਂ ਨੇ ਉਹਨਾਂ ਦੇ ਅੰਦਰ ਜੀ, ਉਹ ਗੁਰੂ ਨਾਨਕ ਦੇਵ ਸਾਹਿਬ ਨੂੰ ਭਰਮਾਉਣਾ ਚਾਹੁੰਦੇ ਆ ਕਿ ਜਾਂ ਇਹ ਸਾਡੇ ਵੱਲ ਆ ਜਾਵੇ, ਮੈਂ ਵੀ ਏਦਾਂ ਉੱਡਿਆ ਕਰੂੰਗਾ, ਮੈਂ ਵੀ ਇਸ ਤਰ੍ਹਾਂ ਰੂਪ ਧਾਰਿਆ ਕਰੂੰਗਾ, ਜਾਂ ਤੇ ਉਹ ਗੁਰੂ ਨਾਨਕ ਦੇਵ ਸਾਹਿਬ ਨੂੰ ਭਰਮਾਉਣਾ ਚਾਹੁੰਦੇ ਆ ਤੇ ਜਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੂੰ ਡਰਾਉਣਾ ਚਾਹੁੰਦੇ ਆ। ਪਰ ਗੁਰੂ ਸਵਾਰਿਓ, ਸੱਚੇ ਗੁਰੂ ਦੀ ਵਡਿਆਈ, ਸੱਚੇ ਗੁਰੂ ਦੀ ਮਹਿਮਾ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਉਹ ਕਿੱਥੇ ਜਾਣ ਸਕਦੇ ਆ, ਉਹ ਨਹੀਂ ਜਾਣ ਸਕਦੇ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਸਿੱਧਾਂ ਦੀ ਕੋਈ ਪੇਸ਼ ਨਹੀਂ ਗਈ, ਆਪਣੀਆਂ ਕਰਾਮਾਤਾਂ ਦਿਖਾ ਦਿਖਾ ਕੇ ਵੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਅਖੀਰ ਝੁਕਦੇ ਆ, ਕਿਉਂਕਿ ਨਾ ਗੁਰੂ ਨਾਨਕ ਦੇਵ ਸਾਹਿਬ ਨੂੰ ਪਰਮਾ ਸਕੇ ਤੇ ਨਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਲੋਕ ਡਰਾ ਸਕੇ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀਆਂ ਇਹਨਾਂ ਕਰਾਮਾਤਾਂ ਨੂੰ ਬਹੁਤੀਆਂ ਵੱਡੀਆਂ ਚੀਜ਼ਾਂ ਨਹੀਂ ਸਮਝਦੇ, ਕਹਿਣ ਲੱਗੇ ਜਿੰਨੀਆਂ ਮਰਜ਼ੀ ਇਹ ਕਰਾਮਾਤਾਂ ਕਰੋ, ਜੋ ਮਰਜ਼ੀ, ਕੋਈ ਸੱਪ ਬਣਿਆ ਫਿਰਦਾ, ਕੋਈ ਸ਼ੇਰ ਬਣਿਆ ਫਿਰਦਾ, ਕੋਈ ਆਕਾਸ਼ ਵਿੱਚ ਉੱਡ ਰਿਹਾ, ਕੋਈ ਵਰਖਾ ਕਰਾ ਰਿਹਾ, ਕੋਈ ਅੱਗ ਦੇ ਅੰਗਿਆਰ ਸੁੱਟਦਾ ਫਿਰਦਾ, ਕੋਈ ਪਾਣੀ ਦੇ ਉੱਤੇ ਤੁਰਿਆ ਫਿਰਦਾ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਬੜੀਆਂ ਨੀਵੀਆਂ ਚੀਜ਼ਾਂ, ਅਸੀਂ ਤੁਹਾਨੂੰ ਉੱਥੋਂ ਤੱਕ ਲੈ ਕੇ ਜਾਣਾ ਜਿੱਥੇ ਤੁਹਾਡੀ ਸੁਰਤ ਪਰਮਾਤਮਾ ਵਿੱਚ ਲੀਨ ਹੋ ਜਾਏ, ਤੁਹਾਡੇ ਵਿੱਚ ਤੇ ਪਰਮੇਸ਼ਰ ਦੇ ਵਿੱਚ ਕੋਈ ਅੰਤਰ ਨਾ ਰਹਿ ਜਾਏ, ਤੁਹਾਡੇ ਵਿੱਚ ਤੇ ਰੱਬ ਵਿੱਚ ਕੋਈ ਅੰਤਰ ਨਾ ਰਹਿ ਜਾਏ, ਤੁਹਾਨੂੰ ਉਸ ਅਵਸਥਾ ਤੱਕ ਲੈ ਕੇ ਜਾਣਾ ਚਾਹੁੰਦਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਜਿਵੇਂ ਉਹਨਾਂ ਤੇ ਬਖਸ਼ਿਸ਼ ਕਰ ਰਹੇ ਆ ਤੇ ਪ੍ਰਸ਼ਨ ਉੱਤਰ ਹੋ ਰਹੇ ਆ, ਉਹ ਵੀ ਜ਼ਿਕਰ ਕਰ ਰਹੇ ਨੇ, ਇੱਥੇ ਇਹ ਵਾਰ ਸਮਾਪਤ ਹੋਈ। ਸਿੱਧਾਂ ਅਗਨ ਨਾ ਬੁਝੇ ਬੁਝਾਈ, ਅਜੇ ਉਹਨਾਂ ਸਿੱਧਾਂ ਦੀ ਅਗਨੀ ਪੂਰਨ ਤੌਰ ਤੇ ਹੰਕਾਰ ਹਉਮੈ ਦੀ ਬੁਝੀ ਨਹੀਂ ਹੈ। ਅਗਲੀ ਪੌੜੀ, ਪਹਿਲੀ ਵਾਰ ਦੀ 42ਵੀਂ ਪੌੜੀ ਵਿੱਚ ਸ੍ਰੀ ਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਫੁਰਮਾਨ ਕਰ ਰਹੇ ਨੇ ਕਿਵੇਂ ਸਿੱਧਾਂ ਨਾਲ ਪ੍ਰਸ਼ਨ ਉੱਤਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੋ ਰਹੇ। ਸਿੱਧ ਬੋਲਣ ਸੁਣ ਨਾਨਕਾ, ਤੁਹੇ ਜਗ ਨੂੰ ਕਿਆ ਕਰਾਮਾਤ ਦਿਖਲਾਈ, ਕੁਛ ਵਿਖਾਲੇ ਅਸਾਨੂੰ ਤੂੰ ਕਿਉਂ ਢਿੱਲ ਅਵੇਹੀ ਲਾਈ। ਬਾਬਾ ਬੋਲੇ ਨਾਥ ਜੀ ਅਸਾਂ ਤੇ ਵੇਖਣ ਜੋਗੀ ਵਸਤ ਨਾ ਕਾਈ, ਗੁਰਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਸ਼ਿਵ ਰੂਪੀ ਕਰਤਾ ਪੁਰਖ ਚੱਲੇ ਨਾਹੀਂ ਧਰਤ ਚਲਾਈ, ਸਿੱਧ ਮੰਤਰ ਸਿੱਧ ਤੰਤਰ ਮੰਤਰ ਕਰ ਝੜ ਪਏ, ਸ਼ਬਦ ਗੁਰੂ ਨੇ ਕਲਾ ਛੁਪਾਈ, ਦੱਦੇ ਦਾਤਾ ਗੁਰੂ ਹੈ ਕੱਕੇ ਕੀਮਤ ਕਿਨੈ ਨਾ ਪਾਈ, ਸੋ ਦੀਨ ਨਾਨਕ ਸਤਗੁਰ ਸਰਨਾਈ, ਸੋ ਦੀਨ ਨਾਨਕ ਸਤਗੁਰ ਸ਼ਰਨਾਈ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨਾਲ ਹੁਣ ਬਚਨ ਕਰਦੇ ਨੇ ਜੋਗੀ, ਸਿੱਧ ਬੋਲਣ ਸੁਣ ਨਾਨਕਾ ਤੁਸੀਂ ਜੱਗ ਨੂੰ ਕਿਆ ਕਰਾਮਾਤ ਦਿਖਲਾਈ। ਇੰਨਾ ਸੰਸਾਰ ਗੁਰੂ ਨਾਨਕ ਦੇਵ ਜੀ ਤੁਹਾਡੇ ਚਰਨਾਂ ਤੇ ਝੁਕ ਰਿਹਾ ਵਾ, ਸਾਨੂੰ ਵੀ ਕੁਛ ਦੱਸੋ। ਸਿੱਧ ਬੋਲੇ ਕੀ ਕਹਿੰਦੇ, ਗੁਰੂ ਨਾਨਕ ਦੇਵ ਸਾਹਿਬ ਸਾਡੀ ਬਾਤ ਸੁਣ, ਤੂੰ ਜੱਗ ਨੂੰ ਕੀ ਕਰਾਮਾਤ ਦਿਖਾਈ ਹੈ, ਅਸੀਂ ਵੀ ਆ ਕਰਾਮਾਤਾਂ ਤੁਹਾਨੂੰ ਦਿਖਾਈਆਂ, ਤੁਹਾਡੇ ਕੋਲ ਕਿਹੜੀ ਕਰਾਮਾਤ ਹੈ। ਹੁਣ ਧਿਆਨ ਦਿਓ ਜੇ, ਪਿਛਲੀ ਪੌੜੀ ਵਿੱਚ ਜੋਗੀਆਂ ਦੀਆਂ ਕਰਾਮਾਤਾਂ ਆ ਗਈਆਂ, ਹੁਣ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਪੁੱਛਦੇ ਵੀ ਤੁਹਾਡੇ ਕੋਲ ਕਿਹੜੀ ਕਰਾਮਾਤ ਹੈ। ਤੁਸੀਂ ਵੀ ਸੰਸਾਰ ਜਗਤ ਵਿੱਚ ਵਿਚਰੇ ਹੋ, ਕਿੰਨਾ ਸੰਸਾਰ ਕਰੋੜਾਂ ਲੋਕ ਤੁਹਾਡੇ ਚਰਨਾਂ ਦੇ ਉੱਤੇ ਨਮਸਕਾਰਾਂ ਕਰਦੇ ਆ, ਸਾਰਾ ਸੰਸਾਰ ਤੁਹਾਡੇ ਅੱਗੇ ਝੁਕਣਾ ਸ਼ੁਰੂ ਹੋ ਗਿਆ, ਤੁਸੀਂ ਜਗਤ ਨੂੰ ਕਿਹੜੀ ਕਰਾਮਾਤ ਦਿਖਾਈ, ਕਿਹੜੀ ਸ਼ਕਤੀ ਹੈ ਤੁਹਾਡੇ ਕੋਲ, ਕੁਛ ਵਿਖਾਲੇ ਅਸਾਂ ਨੂੰ। ਕਹਿੰਦੇ ਕੁਝ ਸਾਨੂੰ ਵੀ ਵਿਖਾਓ, ਤੂੰ ਕਿਉਂ ਢਿੱਲ ਅਵੇਹੀ ਲਾਈ। ਬਾਬਾ ਨਾਨਕ ਤੂੰ ਕੁਝ ਸਾਨੂੰ ਵੀ ਦੱਸ, ਤੂੰ ਏਡੀ ਢਿੱਲ ਕਾਹਨੂੰ ਲਾ ਛੱਡੀ, ਭਾਵ ਚਿਰ ਕਿਉਂ ਲਾਇਆ ਜੇ, ਸਾਨੂੰ ਵੀ ਕੋਈ ਕਰਾਮਾਤ ਤੁਸੀਂ ਵੀ ਵਿਖਾਉਣੀ ਕਰੋ। ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਸੇ ਪਤਾ ਕੀ ਆਖਦੇ, ਠੋਕਰ ਵੀ ਮਾਰਦੇ ਉਹਨਾਂ ਜੋਗੀਆਂ। ਬਾਬਾ ਬੋਲੇ ਨਾਥ ਜੀ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਬੋਲੇ, ਹੇ ਨਾਥ ਹੇ ਜੋਗੀ ਲੋਕੋ, ਅਸਾਂ ਤੇ ਵੇਖੇ ਜੋਗੀ ਵਸਤ ਨਾ ਗਾਈ। ਪਾਤਸ਼ਾਹ ਕਹਿੰਦੇ, ਹੇ ਨਾਥ ਜੋਗੀਓ, ਸਾਡੇ ਵੇਖਣ ਦੇ ਵਿੱਚ ਤੇ ਆ ਜਿਹੜੇ ਜੋਗੀ ਹੈ ਨਾ, ਭਾਵ ਜਿਹੜੇ ਤੁਸੀਂ ਸਾਡੇ ਸਾਹਮਣੇ ਬੈਠੇ ਜੇ, ਸਾਡੇ ਵੇਖਣ ਦੇ ਵਿੱਚ ਤੇ ਤੁਸੀਂ ਕੋਈ ਖਾਸ ਵਸਤੂ ਨਹੀਂ ਜੇ, ਤੁਸੀਂ ਕੋਈ ਖਾਸ ਵਸਤੂ ਨਹੀਂ ਜੇ, ਤੁਹਾਡੇ ਕੋਲ ਕੋਈ ਬਹੁਤਾ ਕੁਝ ਨਹੀਂ, ਆ ਮਾੜਾ ਮੋਟਾ ਉੱਡਣਾ ਤੇ ਆ ਫੁੰਕਾਰੇ ਮਾਰਨੇ, ਕੋਈ ਸੱਪ ਬਣ ਗਿਆ ਤੇ ਕੋਈ ਪਾਣੀ ਦੇ ਉੱਤੇ ਤੁਰ ਲਿਆ, ਤੇ ਕਿਸੇ ਨੇ ਆਕਾਸ਼ ਵਿੱਚ ਉੱਡ ਲਿਆ, ਤੇ ਕੋਈ ਬਘਿਆੜ ਬਣ ਗਿਆ ਤੇ ਕੋਈ ਸ਼ੇਰ ਬਣ ਗਿਆ। ਸਤਿਗੁਰੂ ਪਾਤਸ਼ਾਹ ਕਹਿੰਦੇ ਬਹੁਤੀਆਂ ਵੱਡੀਆਂ ਗੱਲਾਂ ਨੇਗੀਆਂ, ਇਹਨਾਂ ਕਰਾਮਾਤਾਂ ਵਿੱਚ ਹੀ ਫਸ ਕੇ ਰਹਿ ਗਏ ਜੇ ਤੁਸੀਂ। ਇਹੋ ਹੀ ਕਰਾਮਾਤਾਂ ਤਾਕਤਾਂ ਤੇ ਹੰਕਾਰ ਤੁਹਾਨੂੰ ਰੱਬ ਤੱਕ ਨਹੀਂ ਲੈ ਕੇ ਜਾ ਰਿਹਾ, ਇਸੇ ਨੇ ਰੋਕ ਪਾਈ ਆ ਤੁਹਾਡੇ ਚ, ਇਸ ਕਰਕੇ ਤੁਹਾਡੇ ਪੱਲੇ ਬਹੁਤਾ ਕੁਛ ਨਹੀਂ। ਸੁਤੇ ਸਿੱਧ ਮਹਾਰਾਜ ਇੱਦਾਂ ਬਚਨ ਕਰ ਰਹੇ, ਉਹ ਕਹਿੰਦੇ ਫਿਰ ਵੀ ਉਹ ਕਰਾਮਾਤ ਤੇ ਦੱਸੋ, ਕਿਹੜੀ ਹੈ ਕਰਾਮਾਤ, ਕਿਹੜੀ ਸ਼ਕਤੀ ਹੈ ਤੁਹਾਡੇ ਕੋਲ, ਜਿਸ ਕਰਕੇ ਸਾਰੇ ਲੋਕ ਤੁਹਾਡੇ ਚਰਨਾਂ ਤੇ ਨਮਸਕਾਰਾਂ ਕਰਦੇ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਆਖਿਆ ਜੀ, ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈਰਾਈ। ਕਹਿਣ ਲੱਗੇ ਜੇ ਪੁੱਛਦੇ ਜੇ ਇਹਨਾਂ ਤੇ ਸੁਣ ਲਓ, ਗੁਰੂ ਸੰਗਤ ਬਾਣੀ, ਇਹਦੇ ਤੋਂ ਬਗੈਰ ਕੋਈ ਹੋਰ ਰਾਈ ਜਿੰਨੀ ਰੰਚਕ ਮਾਤਰ ਵੀ ਮੇਰੇ ਕੋਲ ਕਿਸੇ ਦੀ ਕੋਈ ਓਟ ਨਹੀਂ, ਮੇਰੇ ਕੋਲ ਕਿਸੇ ਦਾ ਕੋਈ ਸਹਾਰਾ ਨਹੀਂ, ਨਾ ਮੇਰੇ ਕੋਲ ਕੋਈ ਹੋਰ ਕਰਾਮਾਤ ਕੋਈ ਸ਼ਕਤੀ ਰਿਧੀ ਸਿੱਧੀ ਹੈ। ਜੇ ਤੁਹਾਨੂੰ ਮੇਰੇ ਕੋਲ ਕੁਛ ਨਜ਼ਰ ਆਉਂਦਾ, ਉਹ ਹੈ ਗੁਰਸੰਗਤ ਅਤੇ ਬਾਣੀ, ਨਿਰੰਕਾਰ ਪਰਮੇਸ਼ਰ ਦੀ ਬਾਣੀ, ਨਿਰੰਕਾਰ ਸਰੂਪ ਹੀ ਹੈ ਮੇਰੇ ਕੋਲ, ਤੇ ਉਸ ਵਾਹਿਗੁਰੂ ਦੀ ਬਾਣੀ ਹੈ, ਗੁਰਸੰਗਤ ਹੈ, ਸ਼ਬਦ ਹੈ ਮੇਰੇ ਕੋਲ। ਜੇ ਤੁਹਾਨੂੰ ਕੁਝ ਨਜ਼ਰ ਆਉਂਦਾ, ਤੇ ਸ਼ਬਦ ਬਾਣੀ ਦੀ ਹੀ ਤਾਕਤ ਹੈ। ਸਾਧ ਸੰਗਤ, ਜੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਜੋ ਮੇਰੇ ਕੋਲ ਸ਼ਕਤੀ ਤੁਹਾਨੂੰ ਦਿਸਦੀ ਹੈ, ਬਾਣੀ ਦੀ ਸ਼ਕਤੀ ਹੈ, ਇਹ ਸ਼ਬਦ ਦੀ ਸ਼ਕਤੀ ਹੈ, ਇਹ ਗੁਰਸੰਗਤ ਦੀ ਸ਼ਕਤੀ ਤਾਕਤ ਹੈ, ਹੋਰ ਮੇਰੇ ਕੋਲ ਕੁਛ ਨਹੀਂ। ਗੁਰੂ ਪਿਆਰਿਓ, ਸਾਧ ਸੰਗਤ, ਫਿਰ ਇਹ ਬਾਣੀ ਤੇ ਅੱਜ ਵੀ ਸਾਡੇ ਕੋਲ ਹੈ, ਉਹ ਸ਼ਬਦ ਦਾ ਭੰਡਾਰਾ ਤੇ ਅੱਜ ਵੀ ਸਤਿਗੁਰੂ ਨੇ ਸਾਨੂੰ ਬਖਸ਼ਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਰੂਪ ਵਿੱਚ। ਫਿਰ ਗੁਰੂ ਦਿਆ ਸਿੱਖਾ, ਤੂੰ ਥਾਂ ਥਾਂ ਕਿਉਂ ਭਟਕਦਾ ਫਿਰਦਾ, ਤੂੰ ਜਗ੍ਹਾ ਜਗ੍ਹਾ ਤੇ ਕਿਉਂ ਠੋਕਰਾ ਖਾ ਰਿਹਾ, ਉਸ ਬਾਣੀ ਦਾ ਆਸਰਾ ਤੂੰ ਹੀ ਲੈ, ਸ਼ਬਦ ਦਾ ਆਸਰਾ ਤੂੰ ਹੀ ਲੈ, ਗੁਰੂ ਕੀ ਸੰਗਤ ਵਿੱਚ ਆ, ਗੁਰੂ ਨਾਨਕ ਦੀ ਬਾਣੀ ਦਾ ਪੱਲਾ ਪਕੜ ਲਾਇਆ, ਸ਼ਬਦ ਦਾ ਪੱਲਾ ਤੂੰ ਹੀ ਪੜ। ਗੁਰੂ ਨਾਨਕ ਦੇਵ ਮਹਾਰਾਜ ਖੁਦ ਕਹਿ ਰਹੇ ਕਿ ਮੈਂ ਰਾਈ ਮਾਤਰ ਰੰਚਕ ਮਾਤਰ ਵੀ ਕਿਸੇ ਹੋਰ ਦੀ ਓਟ ਨਹੀਂ ਲਈ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਜੋਗੀ ਪੁੱਛਦੇ ਕਿਹੜੀ ਕਰਾਮਾਤ ਤੁਹਾਡੇ ਕੋਲ, ਮਹਾਰਾਜ ਕਹਿੰਦੇ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ, ਕਿਸੇ ਹੋਰ ਦਾ ਸਹਾਰਾ ਨਹੀਂ, ਗੁਰੂ ਸੰਗਤ ਤੋਂ ਬਿਨਾ, ਬਾਣੀ ਸ਼ਬਦ ਤੋਂ ਬਿਨਾ। ਸ਼ਿਵ ਰੂਪੀ ਕਰਤਾ ਪੁਰਖ ਕੱਲੇ ਨਾ ਹੀ ਧਰਤ ਚਲਾਈ, ਕਲਿਆਣ ਰੂਪ ਹੈ ਨਾ ਜਿਹੜਾ, ਉਹ ਕਰਤਾ ਪੁਰਖ ਹੀ ਹੈ, ਕਲਿਆਣ ਰੂਪ, ਮੁਕਤੀ ਦੇਣ ਵਾਲਾ, ਸਾਰੇ ਦੇ ਸਾਰੇ ਦੁੱਖ ਕੱਟ ਕੇ ਜੀਵਨ ਨੂੰ ਆਨੰਦਿਤ ਬਣਾ ਦੇਣ ਵਾਲਾ ਕਲਿਆਣ ਰੂਪ ਅਕਾਲ ਪੁਰਖ ਪਰਮੇਸ਼ਰ ਹੀ ਹੈ। ਗੁਰੂ ਨਾਨਕ ਜੀ, ਚਲਾਏਮਾਨ ਨਾ ਹੋਏ ਜੇਕਰ ਧਰਤੀ ਕਿਸੇ ਦੀ ਹਿਲਾਈ ਹਿੱਲਦੀ ਨਹੀਂ। ਚੱਲੇ ਨਾ ਹੀ ਧਰਤ ਚਲਾਈ, ਧਰਤੀ ਨੂੰ ਕੋਈ ਹਿਲਾਉਣਾ ਚਾਹੇ, ਕੋਈ ਬੰਦਾ ਆਖੇ ਮੈਂ ਧਰਤੀ ਨੂੰ ਇੱਕ ਪਾਸੇ ਫੜ ਕੇ ਹਿਲਾ ਦਿੰਦਾ, ਕਹਿੰਦੇ ਜਿਵੇਂ ਧਰਤੀ ਨੂੰ ਫੜ ਕੇ ਹਿਲਾਇਆ ਨਹੀਂ ਜਾ ਸਕਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਇਸੇ ਤਰ੍ਹਾਂ ਜਿਹੜੀ ਜਗ੍ਹਾ ਤੇ ਤੁਸੀਂ ਟਿਕੇ ਹੋ ਨਾ, ਤੁਹਾਨੂੰ ਹਿਲਾਇਆ ਨਹੀਂ ਜਾ ਸਕਦਾ। ਹਿਲਾਇਆ ਨਹੀਂ ਜਾ ਸਕਦਾ ਭਾਵ ਭਰਮਾਇਆ ਨਹੀਂ ਜਾ ਸਕਦਾ, ਡਰਾਇਆ ਨਹੀਂ ਜਾ ਸਕਦਾ, ਆਪਣੇ ਮਗਰ ਨਹੀਂ ਲਾਇਆ ਜਾ ਸਕਦਾ। ਸੰਸਾਰ ਨੂੰ ਗੁਰੂ ਨਾਨਕ ਦੇਵ ਸਾਹਿਬ ਦੇ ਪਿੱਛੇ ਚੱਲਣਾ ਪਊਗਾ, ਉਹ ਜੋਗੀਆਂ ਨੂੰ ਗੁਰੂ ਨਾਨਕ ਦੇ ਮਗਰ ਮਗਰ ਚੱਲਣਾ ਪਊਗਾ, ਜੋਗੀਆਂ ਨੂੰ ਗੁਰੂ ਨਾਨਕ ਦੇਵ ਸਾਹਿਬ ਦੇ ਆਸ਼ੇ ਤੇ ਚੱਲਣਾ ਪਊਗਾ, ਉਹਨਾਂ ਜੋਗੀਆਂ ਨੂੰ ਗੁਰੂ ਨਾਨਕ ਦੇ ਚਰਨਾਂ ਤੇ ਨਮਸਕਾਰ ਕਰਨੀ ਪਊਗੀ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਤੇ ਉਸ ਧਰਤੀ ਦੀ ਤਰ੍ਹਾਂ ਨੇ ਜਿਹੜੀ ਧਰਤੀ ਹਿਲਾਇਆ ਹਿੱਲਦੀ ਨਹੀਂ ਹੈ। ਕਲਿਆਣ ਰੂਪ ਕਰਤਾ ਪੁਰਖ ਪਰਮਾਤਮਾ ਵਾ ਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਉਸ ਨਿਰੰਕਾਰ ਪਰਮੇਸ਼ਰ ਦਾ ਸਰੂਪ ਹਨ ਇਸ ਧਰਤੀ ਦੇ ਉੱਤੇ। ਸਿੱਧ ਤੰਤਰ ਮੰਤਰ ਕਰ ਝੜ ਪਏ, ਸ਼ਬਦ ਗੁਰੂ ਨੇ ਕਲਾ ਛੁਪਾਈ। ਸਿੱਧ ਜਿਹੜੇ ਸੀ ਨਾ, ਉਹ ਕੀ ਤੰਤਰ ਮੰਤਰ ਜੰਤਰ ਕਰ ਕਰਕੇ ਹਾਰ ਗਏ, ਗੁਰੂ ਦੇ ਸ਼ਬਦ ਨੇ ਉਹਨਾਂ ਦੀ ਸਾਰੀ ਕਲਾ ਭਾਵ ਜਿਹੜੀ ਸ਼ਕਤੀ ਸੀ ਉਹ ਛਪਾ ਦਿੱਤੀ, ਖਤਮ ਕਰ ਦਿੱਤੀ। ਭਾਵ ਗੁਰੂ ਦੇ ਸ਼ਬਦ ਅੱਗੇ, ਗੁਰੂ ਨਾਨਕ ਦੇਵ ਸਾਹਿਬ ਦੀ ਬਾਣੀ ਅੱਗੇ ਉਹਨਾਂ ਜੋਗੀਆਂ ਦੀ ਕੋਈ ਕਲਾ, ਕੋਈ ਰਿਧੀ ਸਿਧੀ, ਕੋਈ ਕਰਾਮਾਤ, ਕੋਈ ਉਹਨਾਂ ਦੇ ਤੰਤਰ ਮੰਤਰ ਗੁਰੂ ਨਾਨਕ ਦੇਵ ਸਾਹਿਬ ਤੇ ਆਪਣਾ ਜ਼ੋਰ ਨਹੀਂ ਪਾ ਸਕੇ। ਦੱਦੇ ਦਾਤਾ ਗੁਰੂ ਹੈ, ਕੱਕੇ ਕੀਮਤ ਕਿਨੇ ਨਾ ਪਾਈ। ਦੱਦੇ ਅੱਖਰ ਦਾ ਅਰਥ ਹੈ ਦਾਤਾ ਤੇ ਕੱਕੇ ਅਰਥ ਦਾ ਅਰਥ ਹੈ ਕੀਮਤ। ਕਹਿਣ ਲੱਗੇ ਦਾਤਾ ਰੂਪ ਗੁਰੂ ਆਪ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮੇਰਾ ਸਤਿਗੁਰ ਸਾਰੀ ਸ੍ਰਿਸ਼ਟੀ ਦਾ ਦਾਤਾ ਹੈ। ਜਿਸ ਸਤਿਗੁਰੂ ਦੀ ਮਹਿਮਾ, ਜਿਸ ਗੁਰੂ ਦੀ ਵਡਿਆਈ ਦੀ ਕੀਮਤ ਕਿਸੇ ਨੇ ਨਹੀਂ ਪਾਈ। ਗੁਰੂ ਨਾਨਕ ਦੀ ਕੀਮਤ ਕੋਈ ਪਾ ਸਕਦਾ? ਗੁਰੂ ਨਾਨਕ ਦੇਵ ਸਾਹਿਬ ਦੀ ਕੀਮਤ ਕੋਈ ਪਾ ਸਕਦਾ? ਮੁੱਲ ਦੱਸ ਸਕਦਾ ਕੋਈ? ਸਿਰਫ ਉਹਦੇ ਨਾਲ ਪਿਆਰ ਹੀ ਹੈ, ਉਹਦੇ ਨਾਲ ਪ੍ਰੇਮ ਹੀ ਹੈ। ਕੀਮਤ ਪਾਉਣ ਦਾ ਮਤਲਬ ਹੁੰਦਾ ਕਿ ਕੋਈ ਐਸੀ ਚੀਜ਼ ਗੁਰੂ ਨਾਨਕ ਅੱਗੇ ਰੱਖੀਏ ਤੇ ਉਹਨੂੰ ਭੇਟਾ ਦੇਈਏ ਤੇ ਗੁਰੂ ਨਾਨਕ ਦੀ ਮਹਿਮਾ ਵਡਿਆਈ ਦਾ ਅੰਤ ਪੈ ਜੇ, ਜਾਂ ਗੁਰੂ ਨਾਨਕ ਦੀ ਖੁਸ਼ੀ ਮੈਨੂੰ ਆਹ ਚੀਜ਼ ਭੇਟਾ ਕਰਕੇ ਸੰਸਾਰ ਦੀ ਆਹ ਵਸਤ ਦੇ ਕੇ ਗੁਰੂ ਨਾਨਕ ਦੀ ਖੁਸ਼ੀ ਮਿਲ ਜੇ, ਇਹਨੂੰ ਕੀਮਤ ਪਾਉਣੀ ਕਹਿੰਦੇ। ਗੁਰੂ ਨਾਨਕ ਦੀ ਕੀਮਤ ਕੌਣ ਪਾ ਸਕਦਾ? ਕਿਉਂਕਿ ਉਹ ਸਾਰੀ ਦੀ ਸਾਰੀ ਸ੍ਰਿਸ਼ਟੀ ਦਾ ਦਾਤਾ ਹੈ, ਸਾਰਿਆਂ ਨੂੰ ਦਾਤਾ ਦੇਣ ਵਾਲਾ ਹੈ। ਸੋ ਦੀਨ ਨਾਨਕ ਸਤਿਗੁਰ ਸ਼ਰਨਾਈ। ਉਹ ਜਿਹੜੇ ਜੋਗੀ ਸੀ ਨਾ ਜੀ, ਉਹ ਦੀਨ ਹੋ ਕੇ, ਦੀਨ ਦਾ ਅਰਥ ਹੈ ਨਮਾਣੇ ਨਤਾਣੇ ਗਰੀਬ, ਉਹ ਦੀਨ ਹੋ ਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਰਣੀ ਪੈ ਗਏ, ਗੁਰੂ ਨਾਨਕ ਦੇਵ ਸਾਹਿਬ ਦੇ ਚਰਨਾਂ ਨਾਲ ਜੁੜ ਗਏ ਸਿੱਧ ਲੋਕ। ਭਾਵ ਸਿੱਧਾਂ ਨੇ ਜਿੰਨੀਆਂ ਮਰਜ਼ੀ ਕਰਾਮਾਤਾਂ ਦੱਸੀਆਂ, ਗੁਰੂ ਨਾਨਕ ਦੇਵ ਸਾਹਿਬ ਨੇ ਆਖਿਆ ਇਹ ਨਾਟਕ ਚੇਟਕ ਹੈ ਸਾਰੇ। ਗੁਰੂ ਦੇ ਸ਼ਬਦ ਦੇ ਪ੍ਰਤਾਪ ਨਾਲ ਸਾਰੇ ਦੇ ਸਾਰੇ ਮਹਾਰਾਜ ਨੇ ਮਾਤ ਪਾ ਦਿੱਤੇ। ਮਹਾਰਾਜ ਕਹਿੰਦੇ ਇਹ ਤੇ ਮਾੜੇ ਮੋਟੇ ਨਾਟਕ ਚੇਟਕ, ਤੁਹਾਡੀਆਂ ਖੇਡਾਂ ਲੁਕਣ ਵਿੱਚ ਹੀ ਖੇਡਦੇ ਫਿਰਦੇ ਨੇ ਜਿਵੇਂ। ਸਤਿਗੁਰੂ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਆਖਿਆ ਇਹ ਜਿਹੜਾ ਤੁਹਾਡਾ ਯੋਗ ਮਾਤਿਆ, ਇਹ ਕੇਵਲ ਕਰਾਮਾਤਾਂ ਤੇ ਰਿਧੀਆਂ ਸਿੱਧੀਆਂ ਦਾ ਮਾਤਿਆ, ਇਹਦੇ ਨਾਲ ਰੱਬ ਦੇ ਘਰ ਤੱਕ ਨਹੀਂ ਜਾਇਆ ਜਾ ਸਕਦਾ। ਸੋ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ, ਉਸ ਦਾਤੇ ਦੇ ਚਰਨਾਂ ਤੇ ਦੀਨ ਬਣ ਕੇ, ਨਮਾਣੇ ਨਤਾਣੇ ਬਣ ਕੇ, ਜਿਵੇਂ ਭਿਖਾਰੀ ਬਣ ਕੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦੇ ਉੱਤੇ ਉਹ ਝੁੱਕ ਗਏ ਤੇ ਸਤਿਗੁਰੂ ਨੇ ਆਖਿਆ ਕਿ ਨਿੱਕੀਆਂ ਮੋਟੀਆਂ ਕਰਾਮਾਤਾਂ ਵਿੱਚ ਗਲਤਾਨ ਹੋਏ ਜੇ, ਵਾਹਿਗੁਰੂ ਬੇਅੰਤ ਹੈ, ਦੀ ਕੋਈ ਹੱਦ ਨਹੀਂ ਹੈ। ਉਹ ਪਰਮਾਤਮਾ ਅਜਨਮ ਹੈ, ਅਜੋਨੀ ਹੈ, ਬੇਹੱਦ ਅਜ਼ਰ ਹੈ, ਅਮਰ ਹੈ, ਸਦਾ ਥਿਰ ਰਹਿਣ ਵਾਲਾ ਉਹ ਅਪਰ ਅਪਾਰ ਵਾਹਿਗੁਰੂ ਪਰਮਾਤਮਾ ਹੈ। ਉਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਉਹਦੇ ਵਿੱਚ ਵੇਖੋ ਕਿੰਨੀ ਸ਼ਕਤੀ ਹੈ। ਉਹਦੇ ਸਾਹਮਣੇ ਤੁਹਾਡੀਆਂ ਨਿੱਕੀਆਂ ਨਿੱਕੀਆਂ ਖੇਡਾਂ ਤੇ ਨਾਟਕ ਚੇਟਕ ਤੇ ਕਰਾਮਾਤਾਂ ਕੀ ਕਰ ਸਕਦੀਆਂ? ਇਸ ਲਈ ਜੇ ਜੁੜਨਾ ਉਸ ਪਰਮੇਸ਼ਰ ਨਾਲ ਜੁੜੋ ਜਿਹੜਾ ਸਾਰੀ ਸ੍ਰਿਸ਼ਟੀ ਕਾਇਨਾਤ ਦਾ ਮਾਲਕ ਹੈ। ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਸਾਰੇ ਜੋਗੀਆਂ ਨੂੰ, ਸਿੱਧਾਂ ਨੂੰ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਨਾਲ ਜੋੜਨਾ ਕੀਤਾ ਮੇਰੇ ਦਾਤੇ ਨੇ, ਜਿਹੜੇ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਵਡਿਆਈ ਤੇ ਮਹਿਮਾ ਹੁਣ ਸਤਿਗੁਰੂ ਦੇ ਚਰਨਾਂ ਵਿੱਚ ਜੁੜ ਕੇ ਕਰਨ ਲੱਗ ਪਏ ਹਨ।